The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
काश घर पैसे भेजना आसान ते सुखाला हुंदा सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन यानी कि ओ पैसा उसे दिन लै सकदे हन जिवें कि ए दिन अते ए दिन जे तुसी प्यार दा सुनेहा भेजना होवे तां $0 सीआईबीसी ट्रांसफर फी राहीं अपने प्यारियां नूं उसे दिन कैश पिकअप सुविधा राहीं भेजो वधेरी जानकारी लई cibc.com/cashpickup ते जाओ शर्तां अते सीआईबीसी फॉरन एक्सचेंज रेट्स लागू सीआईबीसी एंबिशंस मेड रियल
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवैल्यूएशन के लिए एक दफा कॉल कीजिए आरिफा मुजफ्फर 6478986245
अकाल ट्रक एंड लूम
ताडे ट्रक बादशाह दी क्वालिटी सर्विस रिपेयर ऑयल चेंज वॉश ते मेंटेनेंस
एक और खुशखबरी
नॉर्थ अमेरिकन चाइनीज ते कोरियन नवे ते इस्तेमाल शुदा टायर्स विद फुल वारंटी
अकाल ट्रक एंड लूम 1776 मेयरसाइड ड्राइव 905-565-1100
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
This is Radio 770 AM The Voice of Community News Current Affairs Information Music and Chit Chat I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM, ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ ਜੈਕਸ ਦੇ ਵਿੱਚ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਦੇ ਨਾਲ ਜ਼ਖਮੀ ਇੱਕ ਵਿਅਕਤੀ ਤੇ ਚਾਕੂ ਮਾਰ ਕੇ ਕੀਤੀ ਗਈ ਹੱਤਿਆ ਮਸ਼ਕੂਕ ਹਿਰਾਸਤ ਵਿੱਚ ਕੈਂਚੀ ਨਾਲ ਲੋਕਾਂ ਨੂੰ ਧਮਕਾ ਰਹੀ ਮਹਿਲਾ ਨੂੰ ਪੁਲਿਸ ਨੇ ਟੇਜ਼ਰ ਲਾ ਕੇ ਕੀਤਾ ਕਾਬੂ ਲਿਬਰਲ MP ਕੈਰੋਲਿਨ ਬੈਨਟ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਦਰਹਾਮ ਪੁਲਿਸ ਦਾ ਕਹਿਣਾ ਹੈ ਕਿ ਅਜੈਕਸ ਓਨਟੈਰੀਓ ਦੇ ਵਿੱਚ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਹ ਘਟਨਾ ਮੰਗਲਵਾਰ ਨੂੰ ਹਾਰਡਵੁੱਡ ਐਵੀਨਿਊ ਸਾਊਥ ਅਤੇ ਕਿੰਗਸ ਕ੍ਰੈਸੈਂਟ ਦੇ ਏਰੀਏ ਦੇ ਵਿਚ ਵਾਪਰੀ। ਅਧਿਕਾਰੀਆਂ ਨੇ ਦਸਿਆ ਕਿ ਪੀੜਤ ਨੂੰ ਟੋਰੋਂਟੋ ਏਰੀਆ ਹਸਪਤਾਲ ਭੇਜਿਆ ਗਿਆ। ਫਿਲਹਾਲ ਕੋਈ ਸ਼ੱਕੀ ਜਾਣਕਾਰੀ ਨਹੀਂ ਹੈ। ਉਧਰ ਟੋਰੋਂਟੋ ਪੁਲਿਸ ਨੇ ਦਸਿਆ ਕਿ ਮੰਗਲਵਾਰ ਸਵੇਰੇ ਸ਼ਹਿਰ ਦੇ ਪੂਰਵੀ ਸਿਰੇ ਦੇ ਵਿਚ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਲੌਕਵੁੱਡ ਰੋਡ, ਕਿੰਗਸਟਨ ਰੋਡ ਤੇ ਡੰਡਾ ਸਟਰੀਟ ਨੇੜੇ ਵਾਪਰੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਦੇ ਜ਼ਮੀਨ ਤੇ ਪਏ ਹੋਣ ਦੀਆਂ ਰਿਪੋਰਟਾਂ ਦੇ ਲਈ ਅਧਿਕਾਰੀਆਂ ਨੂੰ ਖੇਤਰ ਦੇ ਵਿਚ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗਾ ਕਿ ਪੀੜਤ 20 ਸਾਲ ਦੇ ਇਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ। ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਸੰਬੰਧ ਦੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜਨਤਕ ਸੁਰੱਖਿਆ ਨੂੰ ਹੋਰ ਕੋਈ ਖਤਰਾ ਨਹੀਂ ਹੈ। ਹੱਤਿਆ ਦੇ ਜਾਸੂਸ ਜਾਂਚ ਦੀ ਅਗਵਾਈ ਕਰ ਰਹੇ ਨੇ ਅਤੇ ਪੁਲਿਸ ਇਸ ਮਾਮਲੇ ਦੇ ਵਿਚ ਲੋਕਾਂ ਤੋਂ ਜਾਣਕਾਰੀ ਦੀ ਅਪੀਲ ਵੀ ਕਰ ਰਹੀ ਹੈ। ਟੋਰੋਂਟੋ ਪੁਲਿਸ ਨੇ ਦਸਿਆ ਕਿ ਕਥਿਤ ਤੌਰ ਉਤੇ ਕੈਂਚੀ ਲੈ ਕੇ ਘੁੰਮ ਰਹੀ ਇਕ ਔਰਤ ਨੂੰ ਉਨ੍ਹਾਂ ਦੇ ਅਧਿਕਾਰੀਆਂ ਦੇ ਵੱਲੋਂ ਟੇਜ਼ਰ ਲਗਾ ਕੇ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਦੁਪਹਿਰ 4:30 ਵਜੇ ਤੋਂ ਬਾਅਦ ਅਰਲਸ ਕੋਟ ਵਿਚ ਸੈਂਟ ਕਲੇਅਰ ਵੈਸਟ ਦੇ ਕੈਲਡੋਨੀਆ ਰੋਡ ਏਰੀਏ ਦੇ ਵਿਚ ਸੱਦਿਆ ਗਿਆ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਸ ਇਲਾਕੇ ਦੇ ਵਿਚ ਇਕ ਔਰਤ ਦੇ ਕੈਂਚੀ ਲੈ ਕੇ ਹੋਰਨਾਂ ਲੋਕਾਂ ਨੂੰ ਧਮਕਾਉਣ ਦੀਆਂ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ। ਪੁਲਿਸ ਅਧਿਕਾਰੀਆਂ ਦੇ ਮੌਕੇ ਉਤੇ ਪਹੁੰਚਣ ਤੋਂ ਬਾਅਦ ਵੀ ਔਰਤ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਹਾਸਲ ਹੋਈ ਵੀਡੀਓ ਦੇ ਵਿਚ ਨਜ਼ਰ ਆ ਰਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਆਪਣੀ ਟੇਜ਼ਰ ਗਨ ਉਤੇ ਔਰਤ ਵੱਲ ਤਾਨੀ ਗਈ ਸੀ ਅਤੇ ਫਿਰ ਉਸ ਨੂੰ ਟੇਜ਼ਰ ਲਗਾ ਦਿੱਤਾ ਗਿਆ। ਹੁਣ ਉਹ ਔਰਤ ਪੁਲਿਸ ਹਿਰਾਸਤ ਵਿਚ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪੁਲਿਸ ਅਧਿਕਾਰੀਆਂ ਤੇ ਜਨਤਾ ਵਿਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਕਿਸੇ ਕਿਸਮ ਦੇ ਚਾਰਜਸ ਪੈਂਡਿੰਗ ਨਹੀਂ ਹਨ। ਟੋਰੋਂਟੋ ਸੈਂਟ ਪਾਲਸ ਦੇ ਵਿਚ ਪਿਛਲੇ 26 ਸਾਲਾਂ ਤੋਂ ਸੇਵਾਵਾਂ ਦੇ ਰਹੀ ਲਿਬਰਲ MP ਕੈਰੋਲਿਨ ਬੈਨਟ ਨੇ ਰਿਟਾਇਰ ਹੋਣ ਦਾ ਐਲਾਨ ਕੀਤਾ। ਆਪਣੇ 73ਵੇਂ ਜਨਮ ਦਿਨ ਤੋਂ ਇਕ ਹਫ਼ਤੇ ਪਹਿਲਾਂ ਹਾਊਸ ਆਫ ਕਾਮਨਸ ਦੇ ਵਿਚ ਇਸ ਸਾਬਕਾ ਫੈਮਿਲੀ ਡਾਕਟਰ ਨੇ ਆਖਿਆ ਸੀ ਕਿ ਉਸਨੇ 1997 ਦੇ ਵਿਚ ਮੈਡੀਸਨ ਛੱਡ ਕੇ ਸਿਆਸਤ ਵਿਚ ਪੈਰ ਰੱਖਣ ਦਾ ਫੈਸਲਾ ਮੁਸ਼ਕਿਲ ਨਾਲ ਕੀਤਾ ਸੀ, ਪਰ ਕਦੇ ਇਸ ਫੈਸਲੇ ਉਤੇ ਪਛਤਾਵਾ ਨਹੀਂ ਕੀਤਾ। ਬੈਨਟ ਨੇ 3 ਪ੍ਰਧਾਨ ਮੰਤਰੀਆਂ ਦੇ ਨਾਲ ਕੰਮ ਕੀਤਾ ਸੀ ਅਤੇ 10 ਸਾਲ ਤੋਂ ਕੁਝ ਵੱਧ ਸਮਾਂ ਕੈਬਨਿਟ ਦੇ ਵਿਚ ਰਹੀ। ਇਸ ਵਿਚ ਵੀ 2015 ਤੋਂ 2021 ਦੇ ਦਰਮਿਆਨ ਉਹ ਕਰਾਊਨ ਇੰਡੀਜਨਸ ਰਿਲੇਸ਼ਨਜ਼ ਮੰਤਰੀ ਰਹੀ। ਮੁੜ ਚੋਣਾਂ ਵਿਚ ਖੜਾ ਨਾ ਹੋਣ ਦੇ ਐਲਾਨ ਤੋਂ ਬਾਅਦ ਬੈਨਟ ਨੂੰ ਪਿਛਲੀਆਂ ਗਰਮੀਆਂ ਵਿਚ ਕੀਤੇ ਗਏ ਫੇਰਬਦਲ ਵਿਚ ਮੰਤਰੀ ਮੰਡਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਹੁਣ ਬੈਨਟ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਵਿਚ ਰਿਟਾਇਰ ਹੋਣ ਦੀ ਉਡੀਕ ਕਰਨ ਦੀ ਥਾਂ ਉਹ ਇਸੇ ਵੇਲੇ ਸੀਟ ਛੱਡ ਦੇਵੇਗੀ। ਉਧਰ ਪੁਲਿਸ 2 ਅਜਿਹੇ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਵੱਖੋ ਵੱਖਰੀਆਂ ਗੱਡੀਆਂ ਵਿਚ ਸਵਾਰ ਹੋ ਕੇ ਇਕ ਹੋਰ ਗੱਡੀ ਦਾ ਪਿੱਛਾ ਕੀਤਾ ਜਿਹੜੇ ਖੰਭੇ ਦੇ ਨਾਲ ਜਾ ਟਕਰਾਈ। ਟੋਰੋਂਟੋ ਪੁਲਿਸ ਨੇ ਸੇਵਰ ਐਵੀਨਿਊ ਦੇ ਈਸਟ ਵੱਲ ਡੰਡਾ ਸਟਰੀਟ ਵੈਸਟ ਵਿਚ ਸ਼ਾਮ 6:15 ਵਜੇ ਦੇ ਨੇੜੇ ਤੇੜੇ ਸੱਦਿਆ ਗਿਆ। ਉਨ੍ਹਾਂ ਨੂੰ ਇੱਥੇ ਹਾਦਸਾ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ। ਪੁਲਿਸ ਨੇ ਦਸਿਆ ਕਿ ਇਕ ਜੋੜੇ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਆਪਣੇ ਕਾਲੇਡੋਜ਼ ਰੈਮ ਪਿਕਅਪ ਟਰੱਕ ਵਿਚ ਜਾ ਰਹੇ ਸਨ ਜਦੋਂ ਇਕ ਹੋਰ ਪਿਕਅਪ ਟਰੱਕ ਉਨ੍ਹਾਂ ਦੇ ਸਾਹਮਣੇ ਆ ਲੱਗਿਆ ਅਤੇ ਇਕ ਚਿੱਟੇ ਰੰਗ ਦੀ ਗੱਡੀ ਉਨ੍ਹਾਂ ਦਾ ਪਿੱਛਾ ਕਰਨ ਲੱਗੀ। ਇਸ ਜੋੜੇ ਨੇ ਇਨ੍ਹਾਂ ਦੋਵਾਂ ਗੱਡੀਆਂ ਤੋਂ ਬਚਣ ਦੇ ਲਈ ਆਪਣਾ ਪਿਕਅਪ ਟਰੱਕ ਡੰਡਾਸ ਤੇ 6 ਨੇੜੇ ਖੰਭੇ ਦੇ ਵਿਚ ਦੇ ਮਾਰਿਆ। ਇਹ ਵੀ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦਾ ਪਿੱਛਾ ਕਰ ਰਹੇ ਮਸ਼ਕੂਕਾਂ ਨੇ ਪੁਲਿਸ ਦੀਆਂ ਜਾਅਲੀ ਵੈਟਸ ਪਾਈਆਂ ਹੋਈਆਂ ਸਨ। ਇਹ ਦੋਵੇਂ ਹੋਰਨਾਂ ਗੱਡੀਆਂ ਪਿੱਛੇ ਨਿਕਲੇ ਅਤੇ ਉਨ੍ਹਾਂ ਨੇ ਜੋੜੇ ਉਤੇ ਹਮਲਾ ਵੀ ਕਰ ਦਿੱਤਾ, ਪਰ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਵੀ ਖ਼ਬਰ ਨਹੀਂ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਜੈਕਸ ਵਿਚ ਚਾਕੂ ਮਾਰਨ ਤੋਂ ਬਾਅਦ ਵਿਅਕਤੀ ਹੋਇਆ ਗੰਭੀਰ ਰੂਪ ਦੇ ਨਾਲ ਜ਼ਖਮੀ। ਇਕ ਵਿਅਕਤੀ ਤੇ ਚਾਕੂ ਮਾਰਨ ਦੀ ਹੋਈ ਘਟਨਾ ਤੇ ਇਕ ਵਿਅਕਤੀ ਹਿਰਾਸਤ ਵਿਚ। ਕੈਂਚੀ ਨਾਲ ਲੋਕਾਂ ਨੂੰ ਧਮਕਾ ਰਹੀ ਔਰਤ ਨੂੰ ਪੁਲਿਸ ਨੇ ਟੇਜ਼ਰ ਲਗਾ ਕੇ ਕੀਤਾ ਕਾਬੂ। ਪੁਲਿਸ ਦੀਆਂ 40 ਵਰਡਸ ਪਾ ਕੇ ਮਸ਼ਕੂਕਾਂ ਨੇ ਗੱਡੀ ਦਾ ਕੀਤਾ ਪਿੱਛਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023. Or 647-472-4141 for free, no obligation consultation.
आपके घर की खूबसूरती आपका जौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स।
Right Custom Cabinetry Inc.
European technology or manufacturing. किसी भी किस्म का residential या commercial woodwork. 3D screen पर custom design का इंतखाब कीजिए. जदीद दौर का तकाजा.
Right Custom Cabinetry Inc.
Special promo. 12 months. No interest, no payment. काम आज करवाइए, payment 12 महीने में कीजिए. Right Custom Cabinetry Inc. 647-300-8473.
Good morning everyone. You're listening to WTUR 770 AM. Your trusted source for news and information. Here comes your host, Ramanjeet Sidhu with the current affairs.
The current affairs दे विच थोड़ा बहुत बहुत स्वागत है. मैं रमनजीत सिंह सिद्धू. आज वेंसडे बुधवार 13 दिसंबर 2022 ਦੇ ਸਵੇਰ ਦੇ 7:10 ਦਾ ਸਮਾਂ. ਪਹਿਲਾਂ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋੜ ਲੈਂਦੇ ਹਾਂ, ਕਿਸ ਹਿਸਾਬ ਨਾਲ ਤੋੜੀਏ ਦੇਖ ਲੈਂਦੇ ਹਾਂ. ਅੱਛਾ, ਇੱਕ ਜੀਵਨ ਦੇ ਫਲਸਫੇ ਨੂੰ ਸਮਝਣ ਦੇ ਵਿੱਚ ਫਾਰਮੂਲੇ ਲਾਉਣੇ ਪੈਂਦੇ ਆ. ਉਹਨਾਂ ਚੋਂ ਇੱਕ ਫਾਰਮੂਲਾ ਇਹੋ ਜਿਹਾ ਵੀ ਹੈ ਕਿ ਵਿਰੋਧਾਭਾਸ ਹੋਣਾ ਚਾਹੀਦਾ ਲਾਈਫ ਦੇ ਵਿੱਚ, ਪੈਰਾਡੋਕਸ, ਕੰਟਰਾਸਟ ਹੋਵੇ. ਕੰਟਰਾਸਟ ਇੰਨਾ ਜ਼ਿਆਦਾ ਲਾਈਫ ਮੰਗਦੀ ਹੈ ਕਿ ਕਦੇ ਕਦੇ ਤਾਂ ਦਿਮਾਗ ਆਪਣਾ ਹਿੱਲ ਜਾਂਦਾ. ਤੁਸੀਂ ਬਹੁਤ ਕੋਮਲ ਭਾਵੀ ਹੋਣੇ ਚਾਹੀਦੇ ਹੋ ਤੇ ਨਾਲ ਦੀ ਨਾਲ ਬਹੁਤ ਹੀ ਸਖ਼ਤ ਫੈਸਲੇ ਲੈਣ ਦੇ ਕਾਬਲ ਹੋਣੇ ਚਾਹੀਦੇ ਹੋ. ਤੁਹਾਡਾ ਦਿਲ ਨਰਮ ਵੀ ਮਲੂਕ ਕੋਮਲ ਹੋਣਾ ਚਾਹੀਦਾ ਤੇ ਜੇ ਲੋੜ ਪਵੇ ਤਾਂ ਤੁਸੀਂ ਹਰ ਚੀਜ਼ ਦਾ ਬਹਾਦਰੀ ਨਾਲ ਸਾਹਮਣਾ ਕਰ ਸਕਦੇ ਹੋਵੋ. ਇਹਦੇ ਨਾਲ ਜ਼ਿੰਦਗੀ ਦੀ ਸਮਰੱਥਾ ਵੱਧਦੀ ਹੈ, ਪਰ ਉਲਾਰ ਹੋ ਜਾਣ ਦਾ ਵੀ ਉਨਾ ਹੀ ਸੰਭਾਵਨਾ ਜਾਂ ਖਦਸ਼ਾ ਪੈਦਾ ਹੋ ਜਾਂਦਾ, ਕਿਉਂਕਿ ਸਿਰੇ ਤੋਂ ਸਿਰੇ ਤੱਕ ਗੱਲ ਲੈ ਕੇ ਜਾਣੀ ਹੈ. ਉਹੀ ਬੰਦਾ ਵਧੀਆ ਤੈਰਾਕ ਹੈ ਜਿਹੜਾ ਜਿੰਨੀ ਡੂੰਘਾਈ ਤੱਕ ਜਾ ਸਕੇ. ਔਰ ਮਨੁੱਖ ਦੀ ਹੁਣ ਤਰੱਕੀ ਕੀ ਹੈ, ਪਾਣੀ ਦੇ ਵਿੱਚ ਵੀ ਕਿੰਨਾ ਡੂੰਘਾ ਉਤਰ ਸਕਦਾ, ਅਸਮਾਨਾਂ 'ਚ ਵੀ ਕਿੰਨਾ ਉਚਾਈਆਂ ਤੱਕ ਮੈਂ ਉੱਡ ਸਕਦਾ. ਤੁਹਾਨੂੰ ਆਪਣੀ ਲਚਕ ਵਧਾਉਣੀ ਪੈਂਦੀ ਹੈ. ਅੱਛਾ, ਜਦੋਂ ਲਚਕ ਦੀ ਗੱਲ ਆ ਗਈ, ਨਾਲ ਦੀ ਨਾਲ ਕਰੜਾ ਹੋਣਾ ਪਊਗਾ, ਸਖ਼ਤ ਹੋਣਾ ਪੈ ਜਾਂਦਾ. ਇਸੇ ਤਰ੍ਹਾਂ ਹੀ ਸਾਨੂੰ ਇਹ ਵੀ ਦੇਖਣਾ ਪੈਂਦਾ ਵੀ ਕਿੱਥੇ ਸਮਝੌਤਾ ਕਰਨਾ ਤੇ ਕਿੱਥੇ ਨਹੀਂ ਕਰਨਾ. ਇਹਦੀ ਕੋਈ ਸਿੱਖਿਆ ਨਹੀਂ ਹੈ. ਜੇ ਤਾਂ ਅਸੀਂ ਜ਼ਿੰਦਗੀ 'ਚ ਇੱਕ ਗੱਲ ਸੋਚ ਲਈ ਕਿ ਮੈਂ ਤਾਂ ਕਿਸੇ ਦੇ ਮਗਰ ਲੱਗਣਾ, ਮੇਰੇ ਮੂਹਰੇ ਲੱਗਣ ਵਾਲਾ ਕੋਈ ਬੰਦਾ ਹੋਵੇ, ਇਹ ਸਾਨੂੰ ਰੋਗ ਲੱਗ ਜਾਂਦਾ. ਇੱਕ ਰੋਗ ਹੈਗਾ ਪਿੱਛੇ ਲੱਗਣ ਦਾ, ਇੱਕ ਹੈਗਾ ਸ਼ਰਧਾਲੂ ਬਣਨ ਦਾ, ਇੱਕ ਹੈਗਾ ਵੀ ਬਸ ਮੈਨੂੰ ਤਾਂ ਕੋਈ ਨਾ ਕੋਈ ਬੰਦਾ ਚਾਹੀਦਾ ਜਿਹਦੇ ਮੈਂ ਮਗਰ ਤੁਰਿਆ ਜਾਵਾਂ. ਤੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਭੀੜਾਂ ਅੱਜ ਵੀ ਤੁਰੀਆਂ ਫਿਰਦੀਆਂ ਨੇ. ਉਹ ਕਹਿੰਦੇ ਵੀ ਸਾਡੇ ਮੂਹਰੇ ਕੋਈ ਲੱਗ ਜਾਏ, ਤੇ ਕਈ ਵਾਰ ਸੱਚੀ ਉਹਨਾਂ ਦੇ ਮੂਹਰੇ ਕੋਈ ਐਂ ਲੱਗ ਜਾਂਦਾ ਤੇ ਉਹਦੇ ਮਗਰ ਉਹ ਐਂ ਤੁਰੇ ਜਾਂਦੇ ਨੇ. ਇਹ ਤੁਸੀਂ ਦੇਖਿਆ ਹੀ ਹੋਣਾ, ਆਪਾਂ ਕਾਹਨੂੰ ਕਿਸੇ ਟਿੱਪਣੀ ਕਰਨੀ ਆ. ਸੋ ਲਚਕ ਕਿੰਨੀ ਹੋਵੇ ਤੇ ਕਦੋਂ ਨਾ ਹੋਵੇ, ਇਹਦਾ ਫੈਸਲਾ ਕੀ ਕਰਨਾ ਹੋਵੇ. ਛੋਟੀ ਜਿਹੀ ਕਹਾਣੀ ਹੈ. ਕਹਿੰਦੇ ਇੱਕ ਆਦਮੀ ਨੇ ਇੱਕ ਕੁੱਕੜ ਖਰੀਦਿਆ ਸੀ. ਹੌਲੀ ਹੌਲੀ ਉਹ ਕੁੱਕੜ ਦੀ ਸਿਹਤ ਵਧੀਆ ਹੋਈ, ਪਲ ਕੇ ਵੱਡਾ ਹੋ ਗਿਆ ਤੇ ਉਹਦਾ ਜੀ ਕਰਾਇਆ ਵੀ ਕਿਉਂ ਨਾ ਇਹਨੂੰ ਬਣਾ ਕੇ ਖਾ ਨਾ ਜਾਈਏ. ਪਰ ਕਹਿੰਦਾ ਯਾਰ ਐਂ ਕਿਵੇਂ ਖਾਵਾਂ, ਹੁਣ ਮੇਰੇ ਕੋਲ ਪਲਿਆ ਵੀ ਆ, ਚਲ ਕੋਈ ਬਹਾਨਾ ਭਾਲ ਲੈਣੇ, ਖਾਣਾ ਤਾਂ ਹੈਗਾ ਹੀ ਆ. ਕੋਈ ਗੱਲ ਜੀ ਇਹਦੇ ਤੇ ਸਿਰ ਤੇ ਪਾਉਂਦੇ. ਕਹਿੰਦਾ ਗੱਲ ਸਾਨੂੰ ਕੁੱਕੜਾ, ਕੱਲ ਤੋਂ ਕਹਿੰਦਾ ਬਾਂਗ ਦੇਣੀ ਬੰਦ ਕਰਦੇ, ਨਹੀਂ ਤਾਂ ਕਹਿੰਦਾ ਫਿਰ ਤੈਨੂੰ ਮੈਂ ਮਾਰ ਕੇ ਖਾ ਦੂੰਗਾ. ਕੁੱਕੜ ਕਹਿੰਦਾ ਕੋਈ ਗੱਲ ਨਹੀਂ ਜੀ, ਠੀਕ ਹੈ ਜਨਾਬ, ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਊਗਾ. ਸਵੇਰੇ ਜਿਵੇਂ ਕੁੱਕੜ ਦੇ ਬਾਂਗ ਦੇਣ ਦਾ ਸਮਾਂ ਹੋਇਆ ਤਾਂ ਮਾਲਕ ਨੇ ਦੇਖਿਆ ਕਿ ਕੁੱਕੜ ਹੁਣ ਦਊ ਬਾਂਗ, ਤੇ ਉਹਦੇ ਵੱਲ ਉਹਨੇ ਲਾਰੀ ਟੱਕ ਟੱਕੀ ਤੇ ਕੁੱਕੜ ਨੇ ਆਲਾ ਦੁਆਲਾ ਦੇਖ ਕੇ ਕਹਿੰਦਾ ਨਾ ਭਰਾਵਾ, ਅੱਜ ਤਾਂ ਵੱਢ ਦੇਣਗੇ. ਉਹਨੇ ਤਾਂ ਬਾਂਗ ਦੇਣੀ ਛੱਡ ਦਿੱਤੀ, ਸਗੋਂ ਆਪਣੇ ਖੰਭ ਜੇ ਫੜਫੜਾਏ, ਇੱਧਰ ਉੱਧਰ ਕਲਗੀ ਜੀ ਸਮਾਰੀ ਤੇ ਕੰਮ ਸੈੱਟ ਹੈ ਜੀ. ਉਹਨੇ ਆਪਦਾ ਦਿਨ ਟਪਾ ਲਿਆ. ਆਥਣੇ ਜੇ ਜਾ ਕੇ ਉਹਨੂੰ ਲੱਗਿਆ ਮਾਲਕ ਨੂੰ, ਕਹਿੰਦਾ ਐਂ ਤਾਂ ਕੰਮ ਲੋਟ ਨਹੀਂ ਆਉਣਾ. ਤੇ ਉਹਨੇ ਫਿਰ ਕੁੱਕੜ ਨੂੰ ਕਿਹਾ, ਕਹਿੰਦਾ ਕੁੱਕੜਾ ਗੱਲ ਸੁਣ ਲਾ, ਕਹਿੰਦਾ ਕੱਲ ਤੂੰ ਬਾਂਗ ਤਾਂ ਦਿੱਤੀ ਸੀ ਤੇ ਉਹਦੋਂ ਤਾਂ ਤੂੰ ਟਲ ਗਿਆ ਬਾਂਗ ਵਾਲੀ ਗੱਲ ਤੋਂ, ਪਰ ਮੈਂ ਤੈਨੂੰ ਖੰਭ ਫੜਫੜਾਉਂਦੇ ਦੇਖਿਆ, ਆਹ ਗੱਲ ਨਹੀਂ ਚੱਲਣੀ ਹੈਗੀ. ਕਹਿੰਦਾ ਨਹੀਂ, ਫਿਰ ਬਣਾ ਕੇ ਖਾ ਜੂੰਗਾ. ਕੁੱਕੜ ਕਹਿੰਦਾ ਕੋਈ ਗੱਲ ਨਹੀਂ ਜੀ, ਅਗਲੇ ਦਿਨ ਦੇਖ ਲਓ. ਜਦੋਂ ਬਾਂਗ ਦੇਣ ਦਾ ਟਾਈਮ ਸੀ, ਬਾਂਗ ਤਾਂ ਉਹਨੇ ਕਾਹਦੀ ਦੇਣੀ ਸੀਗੀ, ਉਹ ਤਾਂ ਬੰਦ ਕਰ ਚੁੱਕਿਆ ਤੇ ਉਹਨੇ ਖੰਭ ਫੜਫੜਾਉਣੇ ਵੀ ਛੱਡ ਦਿੱਤੇ. ਪਰ ਕਿਉਂਕਿ ਗਰਦਨ ਨੂੰ ਐਂ ਜੇ ਕਰ ਲਿਆ ਉਹਨੇ ਕਲਗੀ ਜੀ ਸਮਾਰ ਲਈ, ਉਹਨੂੰ ਦੇਖ ਕੇ ਮਾਲਕ ਕਹਿੰਦੇ ਇਹ ਤਾਂ ਕਿਸੇ ਪਾਸੇ ਲੋਟ ਨਹੀਂ ਆਉਂਦਾ. ਤੀਜੇ ਦਿਨ ਫਿਰ ਮਾਲਕ ਉਹਨੂੰ ਕਹਿੰਦਾ, ਕਹਿੰਦਾ ਗੱਲ ਸੁਣ ਕੁੱਕੜਾ, ਕਹਿੰਦਾ ਅੱਜ ਗਰਦਨ ਤੇ ਕਲਗੀ ਹਿਲਾਉਂਦਾ ਸੀ, ਜੇ ਕੱਲ੍ਹ ਹਿਲਾਈ ਤਾਂ ਫਿਰ ਜਾਣਦਾ ਰਹੀ. ਕੁੱਕੜ ਨੇ ਅਗਲੇ ਦਿਨ ਇਹ ਵੀ ਤਿਆਰੀ ਕਰ ਲਈ, ਨਾ ਤਾਂ ਉਹਨੇ ਬਾਂਗ ਵਾਲੇ ਟਾਈਮ ਤੇ ਬਾਂਗ ਦਿੱਤੀ, ਨਾ ਖੰਭ ਫੜਫੜਾਏ ਤੇ ਨਾ ਹੀ ਉਹਨੇ ਆਪਣੀ ਕਲਗੀ ਨੂੰ ਹਿਲਾਇਆ ਕਰਿਆ, ਨਾ ਉਹਨੇ ਆਪਦੀ ਗਰਦਨ ਨੂੰ ਕੋਈ ਝਟਕੇ ਮਾਰੇ. ਮਾਲਕ ਹੁਣ ਸੋਚਿਆ ਵੀ ਗੱਲ ਬਾਹਲੀ ਔਖੀ ਹੋ ਗਈ. ਉਹਨੇ ਕਿਸੇ ਸ਼ਰਾਰਤੀ ਜੇ ਬੰਦੇ ਨੂੰ ਬੁਲਾ ਕੇ ਪੁੱਛਿਆ ਵੀ ਯਾਰ ਕਰੀਏ ਕੀ, ਕਹਿੰਦਾ ਇਹਨੂੰ ਕਹਿ ਵੀ ਆਂਡੇ ਦੇ. ਹੁਣ ਕੁੱਕੜ ਕੋਲ ਮਾਲਕ ਗਿਆ, ਕਹਿੰਦਾ ਗੱਲ ਸੁਣ, ਬਾਕੀ ਸਾਰਾ ਕੁਛ ਠੀਕ ਹੈ, ਕੱਲ ਤੋਂ ਕਹਿੰਦਾ ਤੂੰ ਆਂਡੇ ਦੇਣੇ ਸ਼ੁਰੂ ਕਰ ਦੇ, ਜਿਵੇਂ ਕਹਿੰਦਾ ਕੁੱਕੜੀ ਆਂਡੇ ਦਿੰਦੀ ਹੈ. ਹੁਣ ਕੁੱਕੜ ਨੂੰ ਆ ਕੇ ਲੱਗਿਆ ਵੀ ਇਹ ਤਾਂ ਕੰਮ ਬਹੁਤ ਔਖਾ ਹੋ ਗਿਆ, ਤੇ ਮਾਲਕ ਨੂੰ ਵੀ ਪਤਾ ਸੀ ਵੀ ਇਹ ਗੱਲ ਹੁਣ ਸੰਭਵ ਨਹੀਂ, ਤੇ ਇਸ ਵਾਰ ਕੁੱਕੜ ਨੂੰ ਬਣਾ ਕੇ ਖਾਣ ਦਾ ਮੌਕਾ ਆ ਗਿਆ. ਤੇ ਫਿਰ ਮਾਲਕ ਦਾ ਹੁਕਮ ਹੋ ਚੁੱਕਿਆ ਸੀ ਕੁੱਕੜ ਨੂੰ, ਤੇ ਉਹ ਸੋਚੀ ਜਾਵੇ ਵੀ ਹੁਣ ਮੈਂ ਕਰਾਂ ਕੀ, ਤੇ ਕੁੱਕੜ ਨੂੰ ਆਪਣੀ ਮੌਤ ਹੁਣ ਸਾਫ਼ ਦਿਖਾਈ ਦੇਣ ਲੱਗ ਗਈ ਵੀ ਅੱਜ ਕੋਈ ਬਚਾ ਹੈ ਨੀ ਗਾ। ਮਾਲਕ ਨੇ ਫਿਰ ਉਹਨੂੰ ਅਖੀਰ ਚ ਪੁੱਛਿਆ ਵੀ ਕੀ ਗੱਲ ਆ, ਹੁਣ ਤੈਨੂੰ ਮੌਤ ਦਾ ਕਾਰਨ ਸੁਣ ਕੇ ਡਰ ਲੱਗ ਰਿਹਾ ਕਿ ਵੀ ਆ ਗਿਆ ਦਿਨ। ਕੁੱਕੜ ਨੇ ਫਿਰ ਉਹਨੂੰ ਕਿਹਾ, ਕਹਿੰਦਾ ਵੀ ਮੌਤ ਦਾ ਡਰ ਤਾਂ ਚਲੋ ਹੈਗਾ, ਪਰ ਅਸਲ ਗੱਲ ਉਹ ਨੀ ਹੈ ਜਿਸ ਨੂੰ ਲੈ ਕੇ ਮੈਂ ਉਦਾਸ ਹੋ ਰਿਹਾ ਜਾਂ ਮੈਂ ਪਰੇਸ਼ਾਨੀ ਚ ਪੈ ਗਿਆ। ਤੇ ਮਾਲਕ ਕਹਿੰਦਾ ਫਿਰ ਦੱਸ ਤਾਂ ਸਹੀ ਵੀ ਗੱਲ ਕੀ ਹੈ। ਫਿਰ ਕੁੱਕੜ ਆਪਣੇ ਜਵਾਬ ਵਿੱਚ ਕੀ ਕਹਿੰਦਾ, ਕਹਿੰਦਾ ਮੈਂ ਇਸ ਕਰਕੇ ਰੋ ਰਿਹਾ ਕਿਉਂਕਿ ਆਂਡੇ ਨਾ ਦੇਣ ਲਈ ਮਰਨ ਨਾਲੋਂ ਤਾਂ ਵਾਂਗ ਦੇ ਕੇ ਮਰਨਾ ਚੰਗਾ ਸੀ। ਠੀਕ ਹੈ, ਵਾਂਗ ਦੇਣਾ ਤਾਂ ਕਹਿੰਦਾ ਮੇਰੀ ਪਹਿਚਾਣ ਸੀ, ਮੇਰੀ ਇੱਜ਼ਤ ਸੀ ਉਹਦੇ ਵਿੱਚ, ਮੈਨੂੰ ਲੋਕ ਉਹਦੇ ਨਾਲ ਪਛਾਣਦੇ ਸੀ, ਮੇਰਾ ਫਰਜ਼ ਸੀ, ਮੈਂ ਉਹਦੇ ਤੋਂ ਵੀ ਮੁਨਕਰ ਹੋ ਗਿਆ। ਉਹ ਤੋਂ ਬਾਅਦ ਮੇਰੀ ਮਰਕ ਸੀ ਜ਼ਿੰਦਗੀ ਚ, ਖੰਭ ਖੰਡਾ ਕਰਾ ਕੇ ਜੇ ਮੈਂ ਮਰਕ ਵੀ ਛੱਡੀ, ਉਦੋਂ ਬਾਅਦ ਫਿਰ ਮੇਰਾ ਲਾਈਫ ਸਟਾਈਲ ਸੀਗਾ। ਠੀਕ ਹੈ ਜੀ, ਕਿ ਮੈਂ ਕਿਵੇਂ ਦਾ ਲੱਗਦਾ, ਮੈਂ ਹਰ ਚੀਜ਼ ਤੇ ਕੰਪਰੋਮਾਈਜ਼ ਕਰਦਾ ਗਿਆ, ਆਪਣੇ ਆਪ ਨੂੰ ਸਿੱਟਦਾ ਗਿਆ, ਪਰ ਮੈਂ ਮੌਤ ਨੂੰ ਤਾਂ ਟਾਲ ਨਹੀਂ ਸੀ ਸਕਦਾ। ਮੈਂ ਥੋੜਾ ਬਹੁਤ ਕੰਪਰੋਮਾਈਜ਼ ਕੀਤੇ, ਪਰ ਮੈਨੂੰ ਇਹ ਨਹੀਂ ਪਤਾ ਵੀ ਮੈਂ ਮਰਿਆ ਕਦੋਂ ਦਾ। ਅਸਲ ਚ ਮੇਰੀ ਸ਼ਖਸੀਅਤ ਤਾਂ ਉਹਦੇ ਤੋਂ ਹੀ ਖਤਮ ਹੋਣ ਲੱਗ ਗਈ ਜਿੱਦੇ ਤੋਂ ਮੈਂ ਆਪਣਾ ਆਪ ਛੱਡਤਾ ਸੀ। ਸੋ ਤਿਲ ਤਿਲ ਕੇ ਪਹਿਲਾਂ ਮਰਿਆ ਤੇ ਹੁਣ ਜਮਾਂ ਕੜਾਹੇ ਚ ਪੈਣ ਵਾਲਾ ਦਿਨ ਆ ਗਿਆ। ਸੋ ਇੱਥੋਂ ਜੇ ਅਸੀਂ ਕਹੀਏ ਮੁਰਗੇ ਵਾਲੀ ਤੋਂ, ਕੁੱਕੜ ਤੋਂ ਇਹੀ ਸਿੱਖਿਆ ਹੁੰਦੀ ਆ ਵੀ ਕਿ ਲਚਕਦਾਰ ਹੁੰਦੇ ਹੁੰਦੇ ਇੰਨੇ ਜ਼ਿਆਦਾ ਸਮਝੌਤਾਵਾਦੀ ਨਾ ਹੋ ਜਾਓ ਕਿ ਜ਼ਿੰਦਗੀ ਦੇ 30 ਸਾਲ ਸੱਠਾਂ ਚੋਂ ਤੇ 30 ਸਾਲ ਜਿਹੜੇ ਬਾਹਰ ਵਾਲੇ ਬਚਦੇ ਹੋਣਗੇ ਉਹ ਐਂ ਲੱਗੇ ਕਿ ਉਹ ਤਾਂ ਜ਼ਿੰਦਗੀ ਹੈ ਹੀ ਨਹੀਂ ਸੀ। ਸੋ ਕੰਪਰੋਮਾਈਜ਼ ਕਿੱਥੇ ਕਰਨਾ, ਸਮਝੌਤਾ ਕਿੱਥੇ ਕਰਨਾ, ਕੁੱਕੜ ਨੂੰ ਦੇਖ ਕੇ ਕਰ ਲਵੇ ਤਾਂ ਪਤਾ ਲੱਗ ਜਾਂਦਾ ਵੀ ਇਹ ਨਾ ਹੋਵੇ ਵੀ ਅਸੀਂ ਅੱਧਾ ਜੀਵਨ ਜਿਉਇਆ ਹੀ ਨਹੀਂ ਸੀਗਾ ਕਿਉਂਕਿ ਆਪਣੀ ਹਸਤੀ ਪਹਿਲਾਂ ਹੀ ਮਾਰ ਦਿੱਤੀ ਸੀ। ਸੋ ਕਿਤੇ ਕਿਤੇ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ। ਇਹੀ ਇੱਕ ਲਾਈਫ ਦੇ ਵਿੱਚ ਸਾਡਾ ਕੰਟਰਾਸਟ ਹੈ, ਸਾਨੂੰ ਲਚਕਦਾਰ ਵੀ ਹੋਣਾ ਪੈਂਦਾ ਪਰ ਸਮਝੌਤਾਵਾਦੀ ਹੋਣ ਤੋਂ ਬਚਣਾ ਚਾਹੀਦਾ ਕਿ ਲਚਕ ਇੰਨੀ ਨਾ ਹੋ ਜੇ ਕਿ ਮੁਸਿਆ ਜਾ ਤੇ ਜਿੱਧਰ ਨੂੰ ਮਰਜ਼ੀ ਢਾਲ ਕੇ ਕਿਸੇ ਨੇ ਕੁਛ ਬਣਾ ਲਿਆ। ਬਸ ਅੱਜ ਦੀ ਗੱਲ ਇੰਨੀ ਕੀ ਹੈ। ਤੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਦੀ ਹੈ ਜੀ ਕਿ ਪਹਿਲਾਂ ਖ਼ਬਰਾਂ ਦੇ ਉੱਤੇ ਕੁਝ ਚਰਚਾ ਕਰਾਂਗੇ। ਇੱਕ ਡੈਂਟਲ ਹੈਲਥ ਦਾ ਬਹੁਤ ਵੱਡਾ ਪ੍ਰੋਗਰਾਮ ਸਰਕਾਰ ਨੇ ਤਾਂ ਬਹੁਤ ਧੂਮ ਧੜੱਕੇ ਨਾਲ ਲਾਂਚ ਕੀਤਾ, ਦੇਖਾਂਗੇ ਕਿੰਨਾ ਕੁ ਦੰਦਾਂ ਦਾ ਫਾਇਦਾ ਹੋ ਜਾਊਗਾ। ਅਗਲੇ ਨੇ ਐਲਾਨ ਬੜਾ ਵੱਡਾ ਕੀਤਾ। ਤੇ ਦੂਜੇ ਹਿੱਸੇ ਦੇ ਵਿੱਚ ਫੈਲਸਤੀਨ ਤੇ ਇਜ਼ਰਾਈਲ ਦਾ ਜੋ ਮਾਮਲਾ ਚੱਲਦਾ ਉਹਦੇ ਵਿੱਚ ਕੈਨੇਡਾ ਦੀ ਕੀ ਪੋਜੀਸ਼ਨ ਰਹੀ ਆ ਹੁਣ ਤੱਕ, ਤੇ ਕੈਨੇਡਾ ਦੇ ਵਿੱਚ ਕੀ ਮਾਹੌਲ ਦੇ ਉੱਤੇ ਕਿਹੜੇ ਪਾਸੇ ਨੂੰ ਅਸੀਂ ਟਿਲਟ ਕਰਦੇ ਦਿਖਾਈ ਦਿੰਦੇ ਹਾਂ, ਇਸ ਮਾਮਲੇ ਦੇ ਉੱਤੇ ਸਾਡੀ ਗੱਲਬਾਤ ਕੇਂਦਰਿਤ ਹੋਊਗੀ ਤੇ ਜਸਵਿੰਦਰ ਸਾਲਮੇ ਨਾਲ 8 ਵਜੇ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ। ਸੋ ਹੁਣ ਇੱਕ ਗੀਤ ਤੁਹਾਡੇ ਲਈ ਪੇਸ਼ ਕੀਤਾ ਜਾਏਗਾ ਤੇ ਇਸ ਗੀਤ ਦੀ ਬ੍ਰੇਕ ਤੋਂ ਬਾਅਦ ਜਦੋਂ ਇਹ ਗੀਤ ਪੂਰਾ ਹੋਣਗੇ ਤੇ ਫਿਰ ਖ਼ਬਰਾਂ ਦੇ ਉੱਤੇ ਚਰਚਾ ਕਰਦੇ ਹਾਂ।
चल अकेला चल अकेला चल अकेला, तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला। हजारों मील लंबे रास्ते तुझको बुलाते, यहाँ दुखड़े सहने के वास्ते तुझको बुलाते। इंसान यहाँ पर जिसने दुख ना झेला,
चल अकेला चल अकेला चल अकेला,
तेरा मेला पीछे छूटा राही चल अकेला। चल अकेला
अकेला चल अकेला चल अकेला तेरा मेला पीछे छूटा राही चल अकेला कोई साथ ना दे तो तू खुद से प्रीत जोड़ ले बिछौना धरती को करके अरे आकाश ओढ़ ले अभी जीवन का तूने कहाँ है खेला
चल अकेला चल अकेला चल अकेला
तेरा मेला पीछे छूटा राही चल अकेला चल अकेला चल अकेला चल अकेला तेरा मेला पीछे छूटा राही चल अकेला हजारों मील लंबे रास्ते तुझको बुलाते यहाँ दुखड़े सहने के वास्ते तुझको बुलाते इंसान यहाँ पर जिसने दुख ना झेला
चल अकेला चल अकेला
तेरा मेला पीछे छूटा राही चल अकेला चल अकेला चल अकेला चल अकेला तेरा मेला पीछे छूटा राही चल अकेला तेरा कोई साथ ना दे तो तू खुद से प्रीत जोड़ ले बिछौना धरती को करके अरे आकाश ओढ़ ले यह पूरा खेल अभी जीवन का तूने कहाँ है खेला
चल अकेला चल अकेला चल अकेला
तेरा मेला पीछे छूटा राही चल अकेला चल अकेला चल अकेला चल अकेला तेरा मेला पीछे छूटा राही चल
Good morning, Welcome to everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
खबरों का सिलसिला इतो लेने हैं कि टोरंटो पुलिस ने भी दोबारा फिर अजिही घटना वापरी कल टोरंटो च दोबारा नहीं वापरी मतलब यह घटना वा साडा खेड़ा नहीं छड़ दिया दुनिया के किसी कोने तो आदि रहन पहला अमरीका तो आई धौण ते गोदा रखने की गल सो हुण अजिहा वाकया ही रीसेंटली रैली दे विच संडे नूं नजर आया संडे 11 तरीक नूं सो 11 संडे दी 11 होई ते 10 चलो एतवार दी गल है ते एतवार नूं फिलिस्तीनियन यूथ वल्लों एक रैली कढ़ी गई है फिलिस्तीन दे हक दे विच ते इस रैली दे दौरान ਟੋਰਾਂਟੋ ਪੁਲਿਸ ਨੇ ਆਪ ਤੇ ਇਨਕਾਰ ਕੀਤਾ ਇਸ ਗੱਲ ਤੋਂ, ਪਰ ਇਹਨਾਂ ਦੀ ਕੁਛ ਵੀਡੀਓ ਨਸ਼ਰ ਹੋਈਆਂ ਨੇ ਜਿਹਦੇ ਚ ਪਤਾ ਲੱਗਦਾ ਕਿ ਪੁਲਿਸ ਮੁਲਾਜ਼ਮਾਂ ਨੇ ਕਿਸੇ ਬੰਦੇ ਨੂੰ ਧਰਤੀ ਤੇ ਸਿੱਟਿਆ ਹੋਇਆ ਤੇ ਉਹਦੀ ਧੌਣ ਤੇ ਗੋਡਾ ਰੱਖਿਆ ਹੋਇਆ। ਹੇਠਾਂ ਜ਼ਮੀਨ ਜ਼ਮੀਨ ਵੀ ਮਿੱਟੀ ਵਾਲੀ ਜ਼ਮੀਨ ਨੇ, ਕੋਨਕ੍ਰੀਟ ਵਰਗੀ ਦੇਖਦੇ ਆ, ਸਖ਼ਤ ਸਮਤਲ ਜ਼ਮੀਨ ਦੇਖਦੇ ਆ ਜਿਹਦੇ ਉੱਤੇ ਉਹ ਬੰਦੇ ਦੀ ਗੱਲ ਲੱਗੀ ਹੋਈ ਆ। ਇਹ ਟ੍ਰੇਨਿੰਗ ਦਾ ਪਾਰਟ ਹੀ ਹੈ ਨੀਗਾ, ਅੱਗੇ ਵੀ ਪੁਲਿਸ ਦੇ ਵਿੱਚ ਇਹ ਗੱਲਾਂ ਆਉਂਦੀਆਂ ਰਹੀਆਂ ਨੇ, ਪੁਲਿਸ ਵੀ ਇਸ ਤਰ੍ਹਾਂ ਦੀ ਗੱਲਬਾਤ ਜਿਹੜਾ ਕਿਸੇ ਨੂੰ ਕੰਟਰੋਲ ਕਰਨ ਤੱਕ ਪੁਲਿਸ ਇਸ ਹੱਦ ਤੱਕ ਚਲੀ ਜਾਂਦੀ ਹੈ ਜ਼ੋਰ ਜ਼ਬਰਦਸਤੀ ਦੇ, ਇਹ ਗਲਤ ਹੈ। ਇਹ ਪੁਲਿਸ ਦੀ ਟ੍ਰੇਨਿੰਗ ਦਾ ਪਾਰਟ ਵੀ ਹੈ ਨੀਗਾ। ਹੁਣ ਆਉਂਦੇ ਆ ਕਿ ਇਹ ਗੱਲਬਾਤ ਬਣੀ ਕਿਵੇਂ ਆ। ਪਹਿਲਾਂ ਤਾਂ ਵਿੱਚ ਵਿਚਾਲੇ ਗੱਲ ਚੱਲਦੀ ਰਹੀ, ਸੋ ਮੰਗਲਵਾਰ ਕੱਲ ਇਹਨਾਂ ਨੇ ਗਰੁੱਪ ਵਾਲਿਆਂ ਲੋਕਾਂ ਨੇ ਜਦ ਦੇਖਿਆ ਕਿ ਪੁਲਿਸ ਨੇ ਧੱਕਾ ਕੀਤਾ ਤੇ ਉਹਨਾਂ ਨੂੰ ਵੀਡੀਓ ਮਿਲ ਗਈ, ਉਹਨਾਂ ਨੇ ਵੀਡੀਓ ਨਸ਼ਰ ਕਰ ਦਿੱਤੀ ਕਿ ਆ ਚੱਕੋ ਭਾਈ ਇਹ ਗੱਲਬਾਤ ਪੁਲਿਸ ਨੇ ਕੀਤੀ ਹੈ। ਸੋ ਪੈਲਸਤੀਨੀਅਨ ਯੂਥ ਮੂਵਮੈਂਟ ਇਹਦੇ ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ, ਪ੍ਰਬੰਧ ਕੀਤਾ ਗਿਆ ਸੀ, ਤੇ ਇਹਨਾਂ ਨੇ ਫਿਰ ਇਹਦੇ ਉੱਤੇ ਬਿਆਨ ਦਿੱਤਾ ਕਿ ਪੁਲਿਸ ਨੇ ਬਹੁਤ ਵਹਿਸ਼ਿਆਨਾ ਤਰੀਕੇ ਦੇ ਨਾਲ ਇੱਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਕੀਤਾ। ਦੋ ਤਰ੍ਹਾਂ ਵੀਡੀਓ ਇਹਨੂੰ ਨਸ਼ਰ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ। ਪਹਿਲਾਂ ਤਾਂ ਉਹ 32 ਸਾਲਾ ਬੰਦੇ ਨੂੰ ਪੁਲਿਸ ਵਾਲਿਆਂ ਨੇ ਥੱਲੇ ਸਿੱਟਿਆ ਤੇ ਫਿਰ ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਹੋਇਆ, ਤੇ ਫਿਰ ਬਿਫੋਰ ਦਾ ਵਿਊ ਆਫ ਦਾ ਮੈਨਸ ਹੈਡ। ਹੁਣ ਕੀ ਹੈ ਵੀ ਪੁਲਿਸ ਦੇ ਵਿੱਚ ਜਿਹੜਾ ਪਹਿਲਾ ਵੀਡੀਓ ਆਇਆ ਉਹਦੇ ਵਿੱਚ ਬਹੁਤਾ ਨਹੀਂ ਸੀ ਸੀਨ ਕਲੀਅਰ ਹੁੰਦਾ ਕਿ ਕਿਵੇਂ ਆ। ਦੂਜੀ ਵਾਰ ਫਿਰ ਪੁਲਿਸ ਨੂੰ ਵੀ ਲੋਕਾਂ ਨੇ ਪੁੱਛਿਆ, ਕਰ ਮੀਡੀਆ ਨੇ ਪੁੱਛਿਆ ਤੇ ਪੁਲਿਸ ਨੇ ਆਪਦੇ ਹੱਕ 'ਚ ਬਿਆਨ ਦਿੱਤਾ ਵੀ ਇਹੋ ਜਿਹੀ ਤਾਂ ਕੋਈ ਗੱਲ ਅਸੀਂ ਕੀਤੀ ਨਹੀਂ, ਸਾਡੇ ਕੋਲ ਕੋਈ ਇਹੋ ਜਿਹੇ ਧੱਕਾ ਕਰਦੇ ਹੋਏ ਮੁਲਾਜ਼ਮਾਂ ਦੀ ਕੋਈ ਜਾਣਕਾਰੀ ਆਈ ਨਹੀਂ ਹੈਗੀ। ਉਹ ਤੋਂ ਬਾਅਦ ਇੱਕ ਹੋਰ ਵੀਡੀਓ ਨਾਲ ਦੀ ਨਾਲ ਇਸ ਘਟਨਾ ਦੇ ਉੱਤੇ ਇੱਕ ਹੋਰ ਆਉਂਦਾ, ਉਹਦੇ 'ਚ ਬਹੁਤੀ ਡਿਟੇਲ ਆ ਜਾਂਦੀ ਹੈ ਕਲੀਅਰਲੀ ਕਿ ਪੁਲਿਸ ਨੇ ਆਖਰ ਕਿਵੇਂ ਉਹ ਬੰਦੇ ਨੂੰ ਹੇਠਾਂ ਸਿੱਟਿਆ ਹੋਇਆ ਤੇ ਕਿਸ ਤਰ੍ਹਾਂ ਉਹਨੂੰ ਕਾਬੂ ਕਰਨ ਦਾ ਯਤਨ ਕੀਤਾ ਜਾ ਰਿਹਾ। ਸੋ PYM ਪੈਲਸਤੀਨੀਅਨ ਯੂਥ ਮੂਵਮੈਂਟ ਵਾਲੇ ਨੇ ਤਾਂ ਇਹਦੇ ਉੱਤੇ ਸਿੱਧੀ ਟਿੱਪਣੀ ਕੀਤੀ ਹੈ ਕਿ ਵਾਇਲੈਂਟ ਟੈਕਟਿਕਸ ਯੂਜ਼ ਕੀਤੀਆਂ ਗਈਆਂ ਪੁਲਿਸ ਵੱਲੋਂ ਕਿ ਬਹੁਤ ਹਿੰਸਕ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ। ਟੋਰਾਂਟੋ ਪੁਲਿਸ ਨੇ ਇਸ ਐਲੀਗੇਸ਼ਨ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ। ਕੱਲ ਮੰਗਲਵਾਰ ਦੀ ਦੁਪਹਿਰ ਨੂੰ ਉਹਨਾਂ ਨੇ ਗੱਲ ਕੀਤੀ ਹੈ, ਉਹ ਕਹਿੰਦੇ ਔਨ ਰਿਵਿਊ ਆਫ ਅਵੇਲੇਬਲ ਫੁਟੇਜ ਆਫ ਦਿਸ ਮੈਟਰ ਵੀ ਮੇਨਟੇਨ ਦੈਟ ਦੀ ਆਫੀਸਰ ਡਿਡ ਨਾਟ ਪਲੇਸ ਹਿਸ ਨੀ ਔਨ ਦਿ ਸਸਪੈਕਟਸ ਨੈਕ। ਸਟੈਫਨੀ ਫੇਅਰ ਸਪੋਕਸਪਰਸਨ ਨੇ ਫੋਰਸ ਦੇ ਉਹਨਾਂ ਨੇ ਈਮੇਲ ਦੇ ਵਿੱਚ ਇਹ ਗੱਲ ਕਹਿਤੀ ਕਿ ਸਾਡੇ ਕਿਸੇ ਮੁਲਾਜ਼ਮ ਨੇ ਅਰੈਸਟ ਕੀਤੇ ਗਏ ਬੰਦੇ ਦੇ ਧੌਣ ਦੇ ਉੱਤੇ ਗੋਡਾ ਨਹੀਂ ਰੱਖਿਆ ਗਿਆ। ਬਾਕੀ ਉਹ ਕਹਿੰਦੇ ਵੀ ਏਦਾਂ ਦੀਆਂ ਸਡਨ ਤੇ ਅਨਐਕਸਪੈਕਟਡ ਅਚਾਨਕ ਤੇ ਜਿਹਨਾਂ ਦੀ ਉਮੀਦ ਨਹੀਂ ਹੁੰਦੀ ਅਜਿਹਾ ਘਟਨਾਕ੍ਰਮ ਰੈਲੀਆਂ ਦੇ ਵਿੱਚ ਵਾਪਰ ਜਾਂਦਾ। ਸੋ ਇਹ ਕਹਿੰਦੇ ਆ ਵੀ 500 ਬੰਦਿਆਂ ਦੇ ਕਰੀਬ ਦੀ ਇੱਕ ਰੈਲੀ ਸੀ, ਉੱਥੋਂ ਦੀ ਪੁਲਿਸ ਦੀ ਗੱਡੀ ਲੰਘ ਕੇ ਜਾ ਰਹੀ ਸੀਗੀ ਤੇ ਪੁਲਿਸ ਦੀ ਸਾਡੀ ਤਾਂ ਹੁਣ ਉਹੀ ਫਿਰ ਜਿਹੜੀ ਗੱਲ ਆ ਜਾਂਦੀ ਹੈ ਕਿ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਸੇਫ ਇਨਵਾਇਰਮੈਂਟ ਮੁਹੱਈਆ ਕਰਵਾਉਣਾ, ਸੁਨਿਸ਼ਚਿਤ ਕਰਨਾ। ਇਹ ਪੁਲਿਸ ਦੀ ਗੱਲਬਾਤ ਇਹਦੇ ਉੱਤੇ ਰਹਿੰਦੀ ਹੈ, ਸਾਰੀ ਕਾਰਵਾਈ ਦਾ ਫੋਕਸ ਇਹ ਰਹਿੰਦਾ। ਤੇ ਇਹਨਾਂ ਨੇ ਫਿਰ ਕਹਿੰਦੇ ਜੀ ਉੱਥੇ ਜੋ ਘਟਨਾਕ੍ਰਮ ਦੇ ਵਿੱਚ ਜੋ ਐਕਸ਼ਨ ਲੈਣਾ ਸੀ ਉਹਦੇ ਹਿਸਾਬ ਨਾਲ ਐਕਸ਼ਨ ਲਿਆ ਤੇ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ, ਇਹਨੂੰ ਚਾਰਜ ਕੀਤਾ ਤੇ 25 ਜਨਵਰੀ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਨੇ। ਸੋ ਇਹ 2:30 ਵਜੇ ਦੀ ਗੱਲ ਹੈ, 2:25 ਤੇ ਕਹਿੰਦੇ ਪੁਲਿਸ ਉੱਥੋਂ ਲੰਘ ਰਹੀ ਸੀ ਆਰਮਰੀ ਸਟਰੀਟ ਡਾਊਨ ਟਾਊਨ ਟੋਰਾਂਟੋ ਤੋਂ, 2:25 ਤੇ ਆਫਿਸਰ ਰੈਲੀ ਦੇ ਨਾਲ ਨਾਲ ਜਾ ਰਹੇ ਸੀ। ਹੁਣ ਪੁਲਿਸ ਨੇ ਇਹਦੇ ਉੱਤੇ ਇਹ ਗੱਲ ਕੀਤੀ ਹੈ, ਕਹਿੰਦੇ ਇਨਵੈਸਟੀਗੇਟਰਸ ਨੇ ਇਹ ਗੱਲ ਦੱਸੀ ਹੈ, ਪੁਲਿਸ ਦਾ ਜੋ ਵਰਜਨ ਹੈ ਕਹਿੰਦੇ ਵਨ ਆਫ ਦੀ ਆਫਿਸਰਸ ਵਾਜ਼ ਦੈਨ ਪੁਸ਼ਡ ਆਫ ਹਿਸ ਬਾਈਸਾਈਕਲ ਐਂਡ ਸ਼ੋਵਡ ਟੂ ਦਾ ਗਰਾਊਂਡ। ਮਤਲਬ ਜਦੋਂ ਪੁਲਿਸ ਐਸਕੋਰਟ ਕਰਕੇ ਰੈਲੀ ਵਾਲਿਆਂ ਨੂੰ ਜਾ ਰਹੀ ਹੈ ਤਾਂ ਉਹਨਾਂ ਵਿੱਚੋਂ ਹੀ ਜਾਂਦੇ ਪ੍ਰੋਟੈਸਟਰ ਵਿੱਚੋਂ ਹੀ ਕਿਤੇ ਕਿਸੇ ਨੇ ਧੱਕਾ ਮਾਰਿਆ ਤੇ ਪੁਲਿਸ ਮੁਲਾਜ਼ਮ ਜਿਹੜਾ ਉੱਥੋਂ ਉਹਨਾਂ ਨੂੰ ਨਾਲ ਸੁਰੱਖਿਆ ਦੇ ਰਿਹਾ ਸੀ ਉਹ ਆਪਦੀ ਸਾਈਕਲ ਤੋਂ ਡਿੱਗਿਆ ਤੇ ਉਹਨੂੰ ਧੱਕ ਕੇ ਜ਼ਮੀਨ ਦੇ ਉੱਤੇ ਵੀ ਪਰਾਂ ਉਹਨੂੰ ਘਰੀਸ ਕੇ ਪੁਲਿਸ ਵਾਲੇ ਨੂੰ ਧੱਕਾ ਦਿੱਤਾ ਗਿਆ। ਸੋ ਇਹ ਤਾਂ ਪੁਲਿਸ ਨੇ ਫਿਰ ਆਪਣੀ ਗੱਲ ਕਹੀ ਕਿ ਹਾਂ ਵੀ ਭੀੜ ਚੋਂ ਕਿਸੇ ਨੇ ਕੋਈ ਹਮਲਾ ਕੀਤਾ ਇੱਕ ਤਰ੍ਹਾਂ ਨਾਲ ਪੁਲਿਸ ਮੁਲਾਜ਼ਮ ਦੇ ਉੱਤੇ। ਤੇ ਫਿਰ ਹੁਣ ਜਦੋਂ ਇਹ ਵੀਡੀਓ ਆ ਜਾਂਦੀ ਹੈ ਉਹਦੇ ਵਿੱਚ ਇਹ ਲੱਗਦਾ ਕਿ ਮਲਟੀਪਲ ਆਫੀਸਰਸ ਨੇ ਉਹਨੂੰ ਘੇਰਾ ਪਾਇਆ ਹੋਇਆ ਤੇ ਉਹਨੂੰ ਹੇਠਾਂ ਸੁੱਟਿਆ ਹੋਇਆ ਤੇ ਫਿਰ ਉਹਦੇ ਘਸੁੰਨ ਮੁੱਕੀਆਂ ਜੜਦੇ ਵੀ ਕਿਤੇ ਕਹਿੰਦੇ ਇਹ ਗੱਲ ਆਈ ਹੈ ਵੀ ਪੁਲਿਸ ਦੇ ਬੰਦਿਆਂ ਨੇ ਉਹਦੇ ਮੁੱਕਾ ਮਾਕਾ ਵੀ ਮਾਰਿਆ। ਸੋ ਹੁਣ ਕਿਹੜੇ ਵੀਡੀਓ ਦੇ ਜੋ ਜੋ ਕਲਿੱਪਿੰਗ ਆ ਉਹਦੇ ਵਿੱਚ ਤਾਂ ਇੰਨਾ ਕੀ ਸੀਨ ਆਉਂਦਾ ਕਿ ਉਹਨੂੰ ਜ਼ਮੀਨ ਤੇ ਹੇਠਾਂ ਸਿੱਟਿਆ ਤੇ ਉਹ ਤੋਂ ਪਹਿਲਾਂ ਕੋਈ ਆਲਟਰਕੇਸ਼ਨ ਹੋਈ ਹੋਵੇ ਇਹ ਵੀਡੀਓ ਚ ਨਹੀਂ ਆਈ। ਆਪਾਂ ਨੂੰ ਨਹੀਂ ਪਤਾ ਕਿ ਕੀ ਆ ਕੀ ਨਹੀਂ ਸੀਨ, ਪਰ ਵੀਡੀਓ ਜਿਹੜੇ ਜਿੰਨੇ ਵੀ ਫੁਟੇਜ ਇੱਕ ਧਿਰ ਨੇ ਦਿੱਤੀ ਆ ਉਹਦੇ ਚ ਤਾਂ ਆਈ ਨਹੀਂ। ਹੁਣ ਪੁਲਿਸ ਆਪਣੀ ਬਾਡੀ ਕੈਮਰਾਜ਼ ਤੋਂ ਜਾਂ ਪੁਲਿਸ ਕੀ ਐਵੀਡੈਂਸ ਪ੍ਰੋਡਿਊਸ ਕਰਦੀ ਹੈ ਕਿ ਕਦੋਂ ਧੱਕਾ ਵੱਜਿਆ ਤੇ ਕੀ ਘਟਨਾ ਕਰਾਮਾ ਕੀ ਇਹਨਾਂ ਦੀ ਉਸ ਵੀਡੀਓ ਨਾਲ ਲਾਈਨ ਜੁੜਦੀ ਹੈ ਕਿ ਨਹੀਂ ਜੁੜਦੀ ਪਤਾ ਨਹੀਂ ਹਾਲ ਦੀ ਘੜੀ। ਹੁਣ ਜਿੰਨਾ ਕੁ ਵੀਡੀਓ ਹੈਗਾ ਉਹਦੇ ਵਿੱਚ ਕਹਿੰਦੇ ਇੱਕ ਪੁਲਿਸ ਆਫਿਸਰ ਰਿਪੀਟਡਲੀ ਸੀਨ ਪੰਚਿੰਗ ਦ ਪਰਸਨ ਵਾਈਲ ਅਨਦਰ ਆਫਿਸਰ ਪਲੇਸਿਸ ਦੇਅਰ ਨੀ ਐਂਡ ਸ਼ਿਨ ਔਨ ਦ ਪਰਸਨਸ ਹੈਡ ਉਹਨੇ ਭਾਈ ਆਪਦਾ ਗੋਡਾ ਲਾ ਕੇ ਉਹਦੀ ਗਰਦਨ ਦੇ ਉੱਤੇ ਆਪਦੇ ਗੋਡੇ ਨਾਲ ਉਹ ਬੰਦੇ ਨੂੰ ਹੇਠਾਂ ਧੱਕਿਆ ਇੱਕ ਬੰਦਾ ਮੁੱਕੇ ਵੀ ਮਾਰਦਾ ਹੀ ਸ਼ੀ ਕਰਕੇ ਉੱਥੇ ਦੇਰ ਕਰ ਦਿੱਤਾ ਸੋ ਦੇਰ ਦਾ ਮਤਲਬ ਪਲੂਰਲ ਚ ਨਹੀਂ ਅਸੀਂ ਲੈ ਕੇ ਜਾਂਦੇ ਕਿ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਕੀਤਾ ਇੱਥੇ ਇੱਕ ਬੰਦੇ ਦੀ ਹੀ ਜ਼ਿਕਰ ਆ ਰਿਹਾ ਕਿਉਂਕਿ ਮੇਲ ਫੀਮੇਲ ਵਾਲਾ ਅੱਜ ਕੱਲ ਜੈਂਡਰ ਦੇ ਮਾਮਲੇ ਚ ਥੋੜੀ ਨਿਊਟਰੈਲਿਟੀ ਰੱਖਦੇ ਹਾਂ ਅਸੀਂ ਕਿ ਬਾਇਸ ਨਾ ਲੱਗੇ ਹੁਣ ਇਸ ਵੀਡੀਓ ਦੇ ਵਿੱਚ ਮਲਟੀਪਲ ਪੁਲਿਸ ਆਫਿਸਰ ਦੇ ਵੱਲੋਂ ਉਹਨੂੰ ਘੇਰਾ ਪਾਇਆ ਹੋਇਆ ਦਿਖਦਾ ਤੇ ਉਹਦੀ ਅਰੈਸਟ ਵੀ ਹੁੰਦੀ ਹੈ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਕੁਝ ਸੀਨ ਉਹਦੇ ਵਿੱਚ ਰਿਕਾਰਡ ਨਹੀਂ ਹੁੰਦੇ ਸੋ ਇਹ ਘਟਨਾਕ੍ਰਮ ਤੇ ਇੱਥੇ ਖੜਾ ਤੇ ਜਾਰਜ ਫਲੋਇਡ ਦੀ ਜਦੋਂ ਮੌਤ ਹੁੰਦੀ ਹੈ 2020 ਦੇ ਵਿੱਚ ਤੁਸੀਂ ਕਦੇ ਭੁੱਲਣੇ ਨੀ ਕਿਸੇ ਨੂੰ ਸਭ ਨੂੰ ਪਤਾ ਕਿ US ਦੇ ਵਿੱਚ ਮਿਨੈਪੋਲਿਸ ਦੇ ਵਿੱਚ ਇਹ ਘਟਨਾ ਵਾਪਰੀ ਸੀ 8.5 ਮਿੰਟ ਮੇਰੇ ਖਿਆਲ ਜੇ ਆਪਾਂ ਨਾ ਗਲਤੀ ਖਾਂਦੇ ਹੋਈਏ 8.5 ਮਿੰਟ ਉਹਦੀ ਧੌਣ ਦੇ ਉੱਤੇ ਗੋਦਾ ਰੱਖਿਆ ਤੇ ਜਦੋਂ ਬਲੈਕ ਲਾਈਵਸ ਮੈਟਰ ਮੂਵਮੈਂਟ ਚੱਲੀ ਪੂਰੀ ਦੁਨੀਆਂ ਚ ਹੁਣ ਵੀ ਇਹੀ ਗੱਲ ਆਉਂਦੀ ਹੈ ਕਿ ਇੰਨਾ ਧੱਕਾ ਜ਼ੋਰ ਜ਼ਬਰਦਸਤੀ ਪੁਲਿਸ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਣਾ ਚਾਹੀਦਾ SIU ਵੈਸੇ ਇਹਦੇ ਵਿੱਚ ਆ ਜਾਂਦੀ ਹੈ ਪਰ ਇਹਦੇ ਵਿੱਚ ਜ਼ਿਆਦਾ ਇੰਜਰੀ ਦਾ ਉਸ ਲੈਵਲ ਤੇ ਮੈਗਨੀਟਿਊਡ ਨਹੀਂ ਹੋਣਾ ਤਾਂ ਕਰਕੇ ਨਹੀਂ ਇਹਨਾਂ ਨੂੰ ਜਾਂਚ ਦਿੱਤੀ ਗਈ ਹੋ ਸਕਦਾ ਹੁਣ ਇਹ ਅਨਫੋਲਡ ਹੋ ਕੇ ਜਿਵੇਂ ਜਿਵੇਂ ਘਟਨਾ ਮੂਹਰੇ ਆਵੇ ਤਾਂ ਪੁਲਿਸ ਦੇ ਕਾਰਵਾਈ ਦੇ ਵਿੱਚ ਕੁਝ ਫਰਕ ਹੁੰਦਾ ਹੋਵੇ ਹਾਲ ਦੀ ਘੜੀ ਤਾਂ ਉਸੇ ਬੰਦੇ ਦੇ ਉੱਤੇ ਪਰਚਾ ਦਰਜ ਹੋਇਆ ਗਿਆ ਤੇ ਉਹਨੇ 25 ਜਨਵਰੀ ਨੂੰ ਅਦਾਲਤ ਜਾਣਾ ਪੁਲਿਸ ਦਾ ਐਕਸ਼ਨ ਕੀ ਹੈ ਕਿੰਨਾ ਗੰਭੀਰ ਇਹਦੇ ਉੱਤੇ ਗੱਲਬਾਤ ਤੁਰੂਗੀ ਪਰ ਜਿਵੇਂ ਸਾਬਕਾ ਪੁਲਿਸ ਆਫਿਸਰ ਵੀ ਇੱਥੋਂ ਦੇ ਟੋਰਾਂਟੋ ਪੁਲਿਸ ਦੇ ਰਹੇ ਨੇ ਪੁਲਿਸ ਚੀਫ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਹਿੰਦੇ ਵੀ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਟ੍ਰੇਨਿੰਗ ਹੁਣ ਤੱਕ ਨਹੀਂ ਸੀ ਕਿ ਮੈਂਬਰਸ ਆਪਣੇ ਗੋਡੇ ਦੇ ਨਾਲ ਕਿਸੇ ਦੇ ਉੱਤੇ ਦਬਾਅ ਪਾ ਕੇ ਔਰ ਮੈਂਬਰਸ ਆਰ ਟ੍ਰੇਨਡ ਫੋਰ ਨੀ ਟੂ ਬੈਲਟ ਲਾਈਨ ਟੈਕਨੀਕਸ ਵੀ ਆਲਸੋ ਟ੍ਰੇਨ ਫੋਰ ਪੋਜੀਸ਼ਨਲ ਐਸਫਿਕਸੀਏਸ਼ਨ ਐਂਡ ਹਾਊ ਟੂ ਮਿਨੀਮਾਈਜ਼ ਲਾਸ ਆਫ ਲਾਈਫ ਸੌਂਡਰਸ ਨੇ ਇਹ ਗੱਲ ਦੱਸੀ ਹੈ ਪਰ ਖੈਰ ਇਹ ਤਾਂ ਪਹਿਲਾਂ ਦੀਆਂ ਗੱਲਾਂ ਰਹੀਆਂ ਨੇ ਇਸ ਇਹਦੇ ਉੱਤੇ ਆ ਕੇ ਕੁੱਲ ਕਹਾਣੀ ਇਹ ਲੱਗਦੀ ਹੈ ਕਿ ਪੁਲਿਸ ਨੂੰ ਇਹਨਾਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਹੀ ਪੈਣਾ ਕਰਨਾ ਚਾਹੀਦਾ ਵੀ ਹੈਗਾ ਪਰ ਕਦੇ ਕਦੇ ਵੀ ਇੱਕਾ ਦੁੱਕਾ ਮਾਮਲਿਆਂ ਚ ਇਸ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਹੁੰਦੀ ਦਿਖਦੀ ਹੈ ਜਿਹੜੀ ਕਿ ਪੁਲਿਸ ਫੋਰਸ ਦੇ ਉੱਪਰ ਵੀ ਉਹਨਾਂ ਦੀ ਇਮੇਜ ਦੇ ਉੱਪਰ ਵੀ ਇਹਦਾ ਬੁਰਾ ਪ੍ਰਭਾਵ ਪੈਂਦਾ ਤੇ ਪੁਲਿਸ ਕਿਉਂਕਿ ਸਟੇਟ ਦੀ ਰਿਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਕੈਨੇਡੀਅਨ ਸਿਸਟਮ ਦੇ ਉੱਤੇ ਵੀ ਇਹ ਇੱਕ ਤਰ੍ਹਾਂ ਦਾ ਦਾਗ ਲੱਗ ਜਾਂਦਾ ਕਿਉਂਕਿ ਅਮਰੀਕਾ ਦੇ ਵਿੱਚ ਆਪਾਂ ਦੇਖਿਆ ਹੀ ਸੀਗਾ ਖੁਦਾ ਨਾ ਖਾਸ ਤੇ ਇੱਥੇ ਵੀ ਕੋਈ ਮਾੜੀ ਘਟਨਾ ਵਾਪਰ ਜਾਂਦੀ ਜਾਂ ਹੁਣ ਵੀ ਬਾਅਦ ਵਿੱਚ ਕਈ ਵਾਰ ਰੈਪਰਕਸ਼ਨ ਨਿਕਲੇ ਹੁੰਦੇ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈ ਜਿਹੜੇ ਲਾਅ ਅਬਾਈਡਿੰਗ ਕੰਟਰੀਜ਼ ਨੇ ਜਿਹੜੇ ਆਪਣੇ ਆਪ ਨੂੰ ਲਾਅ ਤੇ ਖੜਾ ਕਰਦੇ ਆ ਤੇ ਉਹ ਆਪਣੇ ਆਪ ਨੂੰ ਪੁਲਿਸ ਸਟੇਟ ਨਹੀਂ ਕਹਿੰਦੇ ਇਸ ਤਰ੍ਹਾਂ ਦੇ ਵਰਤਾਰਿਆਂ ਨਾਲ ਫਿਰ ਇਹ ਦੋਸ਼ ਲੱਗਣੇ ਜ਼ਿਆਦਾ ਸਹਿਲ ਹੋ ਜਾਂਦੇ ਆ ਤੇ ਫਿਰ ਇਹਨਾਂ ਤੋਂ ਬਚਾਅ ਕਰਨਾ ਔਖਾ ਹੋ ਜਾਂਦਾ ਤੇ ਹੁਣ ਅਗਲੀ ਖਬਰ ਤੇ ਫੈਡਰਲ ਸਰਕਾਰ ਦੇ ਵੱਲੋਂ ਡੈਂਟਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੋ ਪਹਿਲਾਂ ਤਾਂ ਉਹਦੇ ਵਿੱਚ ਵੱਡੀ ਸਾਰੀ ਇੱਕ ਫਿਗਰ ਦਿਖਾ ਦਿੱਤੀ $13 billion ਉਹ ਭਰਾਵਾ ਇੰਨੇ ਚਲੋ ਛੱਡੋ ਆਪਾਂ ਉਹਦੇ ਨਾਲ ਨਹੀਂ ਜੋੜਦੇ $13 x 26 ਕੋਈ ਗੱਲ ਨੀ 26 ਕੀ ਹੁੰਦਾ $26 billion ਤਾਂ ਆਪਾਂ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਝਾਲ ਲਈਦਾ ਕੋਈ ਏਡੀ ਗੱਲਬਾਤ ਤੁਹਾਡੇ ਕਿਹੜੇ ਦੇਸ਼ ਨੂੰ ਇੰਨੀ ਕਮਾਈ ਹੁੰਦੀ ਹੋਣੀ ਆ ਭਲਾ ਔਰ ਗਰੀਬ ਦੇਸ਼ਾਂ ਨੂੰ ਦੇਖੋ ਜਿਹਨਾਂ ਵਿੱਚ ਅਜੇ ਵੀ ਲੋਕਾਂ ਦਾ ਇਲਾਜ ਉਹ ਕਰਕੇ ਦੇ ਦਿੰਦੇ ਆ ਪਰ ਇੱਥੇ ਫਿਰ ਪਾਈ ਪਾਈ ਗਣਾਉਣ ਦਾ ਤਰੀਕਾ ਹੁੰਦਾ ਕਹਿੰਦੇ ਹੁਣ ਇਹ ਦੱਸ ਦੋ $13 billion ਲੱਗਣਗੇ ਇੰਨੇ ਵਿੱਚ ਕਿੰਨੇ ਲੋਕਾਂ ਦੇ ਸਿਰਫ ਦੰਦਾਂ ਦਾ ਇਲਾਜ ਹੋਊਗਾ ਕਦੇ ਉਹ ਫਿਗਰ ਕੱਢ ਕੇ ਦੇਖੋ ਕਿ ਪਰ ਦੰਦ ਦੀ ਕੋਸਟ ਕਿੰਨੀ ਪੈਂਦੀ ਹੈ ਤੇ ਫਿਰ ਸ਼ਾਇਦ ਇਹ ਪ੍ਰੋਗਰਾਮ ਦੀ ਕਈ ਤਰ੍ਹਾਂ ਦੇ ਮੀਣ ਵੇਖ ਹੋ ਜਾਣ ਪਰ ਕਹਿੰਦੇ ਵੀ ਮਸਾਂ ਦਾ ਐਲਾਨ ਹੋਇਆ ਯਾਰ ਪਹਿਲਾਂ ਜੀ ਤਾਰੀਫ ਕਰੋ ਚਲੋ ਲੈਟਸ ਤਾਰੀਫ ਦੀ ਪ੍ਰੋਗਰਾਮ ਸੋ ਮੰਡੇ ਨੂੰ ਸਰਕਾਰ ਨੇ ਐਲਾਨ ਕੀਤਾ ਕਿ $13 billion ਦਾ ਇੱਕ ਇੰਸ਼ੋਰੈਂਸ ਪ੍ਰੋਗਰਾਮ ਅਸੀਂ ਹੁਣ ਲਾਂਚ ਕਰ ਰਹੇ ਹਾਂ ਜਿਹਦੇ ਨਾਲ ਰੋਟੀਨ ਡੈਂਟਿਸਟਰੀ ਦੀ ਕੋਸਟ ਹੈ ਅਗਲੇ ਸਾਲ ਤੋਂ ਕੁਛ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਊਗੀ ਔਰ ਇਹ ਪੜਾਅ ਦਰ ਪੜਾਅ ਹੋਣੀ ਹੈ ਸੋ ਇਹਦੇ ਵਿੱਚ ਪੜਾਅ ਬੜੇ ਆ ਸੋ ਆਟਵਾ ਦੇ ਵੱਲੋਂ ਇਹਦੇ ਵਿੱਚ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਿਆ ਜਾ ਰਿਹਾ ਸੋ 18 ਸਾਲ ਦੇ ਘੱਟ ਉਮਰ ਦੇ ਜਿਹੜੇ ਬੱਚੇ ਨੇ 18 ਸਾਲ ਤੋਂ ਹੇਠਾਂ ਦੇ ਉਹਨਾਂ ਦੇ ਦੰਦਾਂ ਦੇ ਇਲਾਜ ਦੀ ਤਾਂ ਇੰਸ਼ੋਰੈਂਸ ਦੀ ਕਵਰੇਜ ਸ਼ੁਰੂ ਹੋ ਗਈ ਸਰਕਾਰ ਵੱਲੋਂ। ਬਹੁਤ ਵੱਡਾ ਅਹਿਸਾਨ ਕੀਤਾ, ਮਤਲਬ ਕਿ ਕੀ ਕਹਿਣਾ ਬਸ ਨਾ, ਮੈਨੂੰ ਤਾਂ ਹੁਣ ਰੱਬ ਦੇ ਰੂਪ ਦੇ ਵਿੱਚ ਵੀ ਇਹੀ ਆਪਣੇ ਚਾਰ ਮੰਤਰੀ ਸੰਤਰੀ ਦਿਖਾਈ ਦੇ ਰਿਹਾ ਵੀ ਪਰਮਾਤਮਾ ਜੀ ਸੀ ਤਾਂ ਇਹੀ ਨੇ, ਇਤਨਾ ਬੜਾ ਕੰਮ ਕਰਦੇ ਆ ਲੋਕਾਂ ਨੇ, ਮਤਲਬ ਕਿਆ ਕਹਿਣੇ ਬਈ। ਹੁਣ ਅੱਗੇ ਸੀਨੀਅਰ ਦੀ ਡੈਫੀਨੇਸ਼ਨ ਦੇ ਵਿੱਚ ਜਾਂਦੇ ਹਾਂ ਤੇ ਬਾਕੀ ਕਹਿੰਦੇ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਆ ਗਏ, ਇਹਦੂ ਬਾਅਦ ਸੀਨੀਅਰ ਹੋਣਗੇ। ਸੀਨੀਅਰ ਵੀ ਡਿਫਾਈਨ ਕਰਦੇ ਆ ਕਿ ਕਹਿੰਦੇ ਕਿਹਨੂੰ ਹੈ। ਫਸਟ ਇਹ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਆਲ ਐਲੀਜੀਬਲ ਲੋ ਤੇ ਮਿਡਲ ਇਨਕਮ ਕੈਨੇਡੀਅਨਸ ਨੂੰ 2025 ਤੋਂ ਸ਼ੁਰੂ ਕਰ ਦਿੱਤਾ ਜਾਊਗਾ, ਪਰ ਪਹਿਲੇ ਪੜਾਅ ਦੇ ਵਿੱਚ ਇਸੇ ਮਹੀਨੇ ਜਿਹਨਾਂ ਨੂੰ ਲੈ ਕੇ ਤੋਰਨਾ 18 ਸਾਲ ਤੇ ਉਹ ਤੋਂ ਘੱਟ, ਉਹ ਤਾਂ ਗੱਲ ਹੋ ਗਈ ਕਲੀਅਰ। ਹੁਣ ਇਸੇ ਮਹੀਨੇ ਤੋਂ ਕੁਝ ਸੀਨੀਅਰ ਸਿਟੀਜ਼ਨਸ ਨੂੰ ਵੀ ਲੈ ਕੇ ਚੱਲਣਾ ਤੇ ਉਹਨਾਂ ਦੀ ਉਮਰ 87 ਸਾਲ, 87 ਸਾਲ ਦੀ ਉਮਰ ਦੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਭਾਈ ਹੁਣ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ। ਇੱਕ ਸੈਕਿੰਡ ਤੇ ਉਹ ਆਪਣੇ ਆਪ ਨੂੰ ਇਸ ਪ੍ਰੋਗਰਾਮ ਦੇ ਵਿੱਚ ਰਜਿਸਟਰ ਕਰ ਸਕਦੇ ਆ ਕਿ ਕਿਵੇਂ ਇਹਦਾ ਕਲੇਮ ਲਿਆ ਜਾ ਸਕਦਾ, ਠੀਕ ਹੈ। ਹੁਣ 87 ਸਾਲ ਦੇ ਬੰਦੇ ਦਾ ਹੈਲਥ ਪ੍ਰੋਗਰਾਮ ਦੇ ਵਿੱਚ ਨਾਂ ਰਜਿਸਟਰ ਕਰਨ ਤੋਂ ਬਾਅਦ ਕਿਹੜਾ ਦੰਦਾਂ ਦਾ ਇਲਾਜ ਕਰਕੇ ਉਹਦਾ ਭਲਾ ਕਰਨ ਦੀ ਜੋ ਗੱਲ ਰੱਖੀ ਗਈ ਆ, ਮੈਨੂੰ ਤਾਂ ਇਹ ਲੱਗਦਾ ਕਿ 87 ਸਾਲ ਦੀ ਉਮਰ ਦੇ ਵਿੱਚ ਕਿੰਨੀ ਕੁ ਗੁੰਜਾਇਸ਼ ਰਹਿ ਜਾਂਦੀ ਹੈ। 87 ਈਅਰ ਓਲਡ ਪਰਸਨ ਪਹਿਲੇ ਪੜਾਅ ਦੇ ਵਿੱਚ ਕਿੰਨੇ ਕੁ ਰਜਿਸਟਰ ਹੋਣਗੇ ਤੇ ਕੀ ਉਹਨਾਂ ਦਾ ਇਲਾਜ ਕਰਕੇ ਦੇਣਗੇ ਯਾਰ, ਕਦੇ ਦੰਦਾਂ ਦਾ ਹਿਸਾਬ ਲਾ ਕੇ ਦੇਖੋ। ਮੈਨੂੰ ਤਾਂ ਲੱਗਦਾ ਕਿ 87ਵੇਂ ਸਾਲ ਦੇ ਵਿੱਚ ਜਾ ਕੇ ਕਿੰਨੇ ਬੰਦਿਆਂ ਦੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਆਉਣਗੇ। ਪਰ ਚਲੋ ਅਗਲੇ ਨੇ ਤਾਂ ਬਹੁਤ ਵੱਡੀ ਗੱਲ ਕੀਤੀ ਹੈ। ਫਿਰ ਇਹ ਹੈ ਜਿਹੜਾ ਐਪਲੀਕੇਸ਼ਨ ਦਾ ਪ੍ਰੋਸੈਸ ਹੈ, ਫਿਰ ਮੰਥਲੀ ਬੇਸਿਸ ਦੇ ਉੱਤੇ ਇਹਨੂੰ ਹੋਰ ਰਿਲੈਕਸ ਕਰਦੇ ਜਾਣਗੇ ਤੇ ਗਵਰਨਮੈਂਟ ਦਾ ਇੱਕ ਆਈਡੀਆ ਰੱਖਿਆ ਹੋਇਆ ਕਿ ਜਿਉਂ ਜਿਉਂ ਇਹ ਪ੍ਰੋਗਰਾਮ ਐਕਸਪੈਂਡ ਹੁੰਦਾ ਜਾਊਗਾ ਤੇ ਮਿਲੀਅਨਸ ਆਫ ਕੈਨੇਡੀਅਨਸ ਇਹਦੇ ਵਿੱਚ ਕਵਰ ਹੋ ਜਾਣਗੇ। ਸੋ ਇਸ ਕਵਰੇਜ ਦੇ ਵਿੱਚ ਹੁਣ ਹੋਏਗਾ ਕੀ ਕਹਿੰਦੇ ਵੀ ਪਹਿਲੀ ਕੰਡੀਸ਼ਨ ਤਾਂ ਆਪਾਂ ਆਹ ਲਾ ਹੀ ਲਈ ਕਿ ਇਹਦੇ ਵਿੱਚ 87 ਸਾਲ ਵਾਲੇ ਆਉਣਗੇ। ਅੱਗੇ ਫਿਰ ਕਹਿੰਦੇ ਹੌਲੀ ਹੌਲੀ ਜਿਹੜੇ ਇਹਦੇ ਬੈਨੀਫਿਟਸ ਨੇ, ਜਿਵੇਂ ਮਈ 2024 ਤੱਕ ਇਹਨੂੰ ਹੋਰ ਵਾਈਡਰ ਸਕੇਲ ਦੇ ਉੱਤੇ ਆਊਗਾ, ਇਹਦੇ ਵਿੱਚ ਇਨਕਮ ਗਰੁੱਪ ਦੇ ਪੈਰਾਮੀਟਰ ਸ਼ੁਰੂ ਹੋ ਜਾਣਗੇ, ਉਮਰ ਫਿਰ ਘੱਟਦੀ ਤੁਰੀ ਜਾਊਗੀ ਵੀ ਜਿਉਂ ਜਿਉਂ ਅੱਗੇ ਅੱਗੇ ਜਾਵਾਂਗੇ ਤਾਂ ਫਿਰ ਪਲਾਨ ਵੀ ਇਹ ਵਾਪਸ ਕਰਨਾ। ਸੋ ਇੰਸ਼ੋਰੈਂਸ ਬੇਸਡ ਇਸ ਪ੍ਰੋਗਰਾਮ ਦੇ ਨਾਲ ਇੰਟੈਰਿਮ ਪ੍ਰੋਗਰਾਮ ਜਿਹੜੇ ਹੋਰ ਚੱਲਦੇ ਨੇ ਕਿ ਕਈਆਂ ਨੂੰ ਚੈੱਕ ਜਾਂਦੇ ਆ ਸਰਕਾਰ ਨੂੰ, ਜਿਵੇਂ ਕੁਝ 12 ਸਾਲ ਦੇ ਘੱਟ ਉਮਰ ਦੇ ਬੱਚਿਆਂ ਦਾ ਜੇ ਦੰਦਾਂ ਦਾ ਇਲਾਜ ਹੁੰਦਾ ਸੀ ਪਿਛਲੇ ਸਾਲ ਤੱਕ ਤੇ ਜਿਹਨਾਂ ਦੀ ਇਨਕਮ ਦੀ ਰਿਕੁਆਇਰਮੈਂਟ ਸੀ ਉਹ ਪ੍ਰੋਗਰਾਮ ਫੇਜ਼ ਆਊਟ ਹੋ ਜਾਊਗਾ। ਟਿਟ ਬਿਟਸ ਦੇ ਵਿੱਚ ਬਹੁਤ ਪ੍ਰੋਗਰਾਮ ਚੱਲ ਰਹੇ ਨੇ। ਹੁਣ ਇੱਕ ਮੋਟੇ ਤੌਰ ਦੇ ਉੱਤੇ ਇਹ ਗੱਲ ਆਖੀ ਗਈ ਹੈ ਕਿ $90,000 ਜਿਹੜੇ ਪਰਿਵਾਰ ਦੀ ਸਾਲਾਨਾ ਆਮਦਨ ਬਣਦੀ ਹੋਊਗੀ ਉਹਦੇ ਵਿੱਚ ਟੈਕਸ ਕੱਟ ਕੇ ਬਣਦੀ ਹੈ, ਨਹੀਂ ਬਣਦੀ, ਕਿੱਥੋਂ ਆਉਂਦੀ ਹੈ, ਹੋਰ ਕੋਈ ਤੁਹਾਡੀ ਇੰਸ਼ੋਰੈਂਸ ਨਾ ਹੋਵੇ, ਹੋਰ ਕਿਸੇ ਤਰ੍ਹਾਂ ਦੇ ਤੁਸੀਂ ਡੈਂਟਲ ਪਲਾਨ ਦੇ ਵਿੱਚ ਨਾ ਆਉਂਦੇ ਹੋਵੋ, ਉਹ ਤੋਂ ਬਾਅਦ ਇਹਦਾ ਕੋਈ ਹਿਸਾਬ ਕਿਤਾਬ ਜਿਹਾ ਤੇ ਉਹਦਾ ਹਿਸਾਬ ਕਿਤਾਬ ਜਿਹਾ ਕੁਝ ਇਸ ਤਰ੍ਹਾਂ ਦਾ ਲੱਗੂਗਾ ਜੀ। ਹਾਂਜੀ, ਕੁਛ ਹੋਰ ਪਲਾਨ ਦੀ ਗੱਲ। ਅੱਛਾ, ਜਿਹੜੀ 90,000 ਦੀ ਪਹਿਲੀ ਲਿਮਿਟ ਆਊਗੀ ਉਹਦੇ ਵਿੱਚ ਪਰਸਨ ਜਿਹਨਾਂ ਨੇ ਪਿਛਲੇ ਸਾਲ ਦਾ ਜਦੋਂ ਟੈਕਸ ਭਰਿਆ ਉਹ ਤੋਂ ਬਾਅਦ 90,000 ਦੀ ਆਮਦਨ ਹੈ। ਇਹਦੇ ਤੇ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ 90,000 ਪੂਰੇ ਕੈਨੇਡਾ ਦੇ ਵਿੱਚ ਬਰਾਬਰ ਦੀ ਆਮਦਨ ਨਹੀਂ ਹੈ। 90,000 ਟੋਰਾਂਟੋ ਵਿੱਚ ਰਹਿਣ ਵਾਲੇ ਦਾ 90,000 ਹੋਰ ਹੈ ਤੇ ਯੈਲੋ ਨਾਈਫ ਦੇ ਵਿੱਚ ਰਹਿਣ ਵਾਲੇ ਦਾ 90,000 ਦਾ ਪ੍ਰੋਗਰਾਮ ਕੁਝ ਹੋਰ ਹੈ। ਕਿਸੇ ਦਾ 60,000 ਵੀ 90 ਵਰਗਾ ਹੋਏਗਾ ਤੇ ਕਿਸੇ ਦਾ 90,000 ਵੀ 50,000 ਵਰਗਾ ਵੀ ਨਹੀਂ ਰਹਿੰਦਾ ਹੋਣਾ। ਖਰਚੇ ਟੈਕਸ ਤੇ ਹੋਰ ਵੀ ਕੁਛ ਇਹੋ ਜਿਹਾ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਆਉਂਦੀਆਂ ਨੇ। ਸੋ ਇਸ ਨੂੰ ਹੁਣ ਤੱਕ ਦਾ ਮੋਸਟ ਜੈਨਰਸ ਪ੍ਰੋਗਰਾਮ ਕਿਹਾ ਜਾਂਦਾ ਫੋਰ ਫੈਮਿਲੀਜ਼ ਦੈਟ ਹੈਵ ਹਾਊਸ ਹੋਲਡ ਇਨਕਮ ਬਿਲੋ $70,000। ਜਿਹੜੇ ਪਰਿਵਾਰਾਂ ਦੀ $70,000 ਤੋਂ ਘੱਟ ਦੀ ਆਮਦਨ ਹੋਊਗੀ, ਸਰਕਾਰ ਕਹਿੰਦੀ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚ ਜਾਣਾ ਕਿਉਂਕਿ ਇਹਨਾਂ ਨੂੰ ਕੋਈ ਵੀ ਕੋ ਪੇ ਫੀ ਨਹੀਂ ਕਰਨੀ ਪੈਣੀ। ਮਤਲਬ $70,000 ਜਾਂ ਇਸ ਤੋਂ ਘੱਟ ਦੀ ਆਮਦਨ ਵਾਲੇ ਦਾ 100% ਇਲਾਜ ਸਰਕਾਰ ਵੱਲੋਂ ਕਵਰ ਹੋਊਗਾ, ਕਿ ਚਾਹੇ ਉਹਦੇ ਐਕਸਰੇ ਹੁੰਦੇ, ਐਗਜ਼ਾਮੀਨੇਸ਼ਨ ਹੁੰਦੀ ਹੈ, ਕਲੀਨਿੰਗ, ਪੋਲਿਸ਼ਿੰਗ, ਰੂਟ ਕਨਾਲ, ਫਿਲਿੰਗਸ, ਹੋਰ ਤਰ੍ਹਾਂ ਦੇ ਜਿਹੜੇ ਟ੍ਰੀਟਮੈਂਟ ਨੇ, ਤੇ ਜੇ ਪਾਰਸ਼ੀਅਲ ਰਿਮੂਵਲ ਔਰ ਕੰਪਲੀਟ ਰਿਮੂਵਲ ਆਫ ਡੈਂਚਰ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਡੈਂਟਲ ਪ੍ਰੋਗਰਾਮ ਹੁੰਦੇ ਨੇ ਓਰਲ ਹੈਲਥ ਨਾਲ ਜੁੜੇ ਹੋਏ, ਦੰਦਾਂ ਨਾਲ ਜੁੜੇ ਹੋਏ, ਉਹ ਜੇ $70,000 ਤੋਂ ਜਿਹਨਾਂ ਦੇ ਘੱਟ ਆਮਦਨ ਹੋਊਗੀ ਉਹਨਾਂ ਨੂੰ ਕੋਈ ਪੇਮੈਂਟ ਨਹੀਂ ਕਰਨੀ ਪੈਣੀ। 70 ਤੋਂ ਲੈ ਕੇ 79,999 ਯਾਨੀ $1 ਘੱਟ 80,000, 70 ਤੋਂ $1 ਘੱਟ 80,000 ਤੱਕ ਜਿਹੜੀ ਫੈਮਿਲੀ ਹੋਊਗੀ ਉਹਨਾਂ ਨੂੰ 40% ਪੇ ਕਰਨਾ ਪਊਗਾ, 60% ਉਹਨਾਂ ਦਾ ਸਰਕਾਰ ਪੇ ਕਰੂਗੀ, ਤੇ ਜਦੋਂ ਫਿਰ 80 ਤੋਂ ਇੱਕ ਘੱਟ $90,000 ਤੱਕ ਦੀ ਜਿਹੜੇ ਇਨਕਮ ਵਾਲੇ ਹੋਣਗੇ ਉਹਨਾਂ ਦਾ ਫਿਰ ਇਹ 60% ਉਹਨਾਂ ਨੂੰ ਆਪ ਪੇ ਕਰਨਾ ਪਿਆ ਕਰੂਗਾ, 40% ਸਰਕਾਰ ਪੇ ਕਰੂਗੀ। ਸੋ ਇਹ ਤਾਂ ਮੋਟੀ ਮੋਟੀਆਂ ਜੇ ਗੱਲਾਂ ਆ ਗਈਆਂ। ਹੈਲਥ ਮਿਨਿਸਟਰ ਮਾਰਕ ਹੋਲੈਂਡ ਹੈ, ਉਹਨਾਂ ਨੇ ਕਿਹਾ ਕਿ ਗਵਰਨਮੈਂਟ ਦਾ ਪਲਾਨ ਜੋ ਹੈਗਾ ਸੀ ਜਾਰੀ ਕੀਤਾ ਹੈ ਬਹੁਤ ਟ੍ਰਾਂਸਫੋਰਮੇਟਿਵ ਹੈ, ਕਿਉਂਕਿ ਇਹਦੇ ਵਿੱਚ ਬੜੀ ਕਿਰਿਆਸ਼ੀਲਤਾ ਆ। ਠੀਕ ਹੈ ਜੀ, ਅੱਗੇ ਦੀ ਅੱਗੇ ਇਹਨੇ ਹੋਰ ਜ਼ਿਆਦਾ ਬੈਟਰ ਹੁੰਦੇ ਜਾਣਾ ਤੇ ਇਹਦੀ ਕਵਰੇਜ ਦਾ ਘੇਰਾ ਇੰਨਾ ਕੁ ਵਾਈਡਰ ਹੋ ਜਾਏਗਾ ਕਿ ਅਸੀਂ ਬਹੁਤ ਛੇਤੀ ਇਹਦੇ ਵਿੱਚ 90,09,000,000 ਲੋਕਾਂ ਨੂੰ ਕਵਰੇਜ ਦੇਵਾਂਗੇ ਜਿਹਨਾਂ ਨੂੰ ਹੁਣ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਡੈਂਟਲ ਇੰਸ਼ੋਰੈਂਸ ਨਹੀਂ ਸੀ। ਉਹ ਬੰਦੇ ਜਿਹੜੇ ਕਿਸੇ ਤਰ੍ਹਾਂ ਦੀ ਡੈਂਟਲ ਪ੍ਰਾਈਵੇਟ ਡੈਂਟਲ ਇੰਪਲੋਇਰਸ ਵੱਲੋਂ ਮਿਲੀਆਂ ਸਹੂਲਤਾਂ ਕਿਸੇ ਵਿੱਚ ਵੀ ਆਉਂਦੇ ਨਹੀਂ ਸੀ, ਤੇ ਸਵਾਏ ਦੰਦਾਂ ਦੇ ਦੁਖਣ ਤੋਂ ਉਹਨਾਂ ਨੂੰ ਹੋਰ ਕੋਈ ਗੱਲ ਉਹਨਾਂ ਦੇ ਨਸੀਬਾਂ ਚ ਨਹੀਂ ਸੀਗੀ। ਉਹਨਾਂ ਨੂੰ ਕਹਿੰਦੇ ਕਵਰ ਕਰ ਦਾਂਗੇ ਤੇ ਉਹਨਾਂ ਦੀ ਗਿਣਤੀ ਵੀ 90,00,000 ਦੇ ਕਰੀਬ ਆਉਂਦੇ। 9,000,000 ਕੈਨੇਡੀਅਨ ਇਹੋ ਜਿਹੇ ਆ ਜਿਹਨਾਂ ਕੋਲ ਹੁਣ ਤੱਕ ਸਹੂਲਤ ਨਹੀਂ ਸੀ ਤੇ ਉਹ ਇਹਦਾ ਫਾਇਦਾ ਲੈ ਸਕਦੇ। ਵੀ ਨੋ ਵੀ ਕੈਂਟ ਹੈਵ ਵੀ ਕੈਨ ਹੈਵ ਦਾ ਬੈਸਟ ਹੈਲਥ ਸਿਸਟਮ ਇਨ ਦਾ ਵਰਲਡ ਟੂਡੇ ਇਜ਼ ਅ ਮੋਨੂਮੈਂਟਲ ਸਟੈਪ ਇਨ ਦੈਟ ਡਾਇਰੈਕਸ਼ਨ। ਬਹੁਤ ਵੱਡਾ ਮੋਨੂਮੈਂਟਲ ਹੀ ਹੈ ਜੀ, ਕਿਉਂਕਿ ਅਸੀਂ ਕਿਸੇ ਚੀਜ਼ ਤੱਕ ਜਾਣਾ ਹੀ ਨਹੀਂ ਹੈਗਾ ਜਿੱਥੇ ਜਿੱਥੇ ਇਹਨਾਂ ਨੂੰ ਫਿਕਸ ਕੀਤਾ ਜਾ ਸਕਦਾ। ਆਪਾਂ ਤਾਂ ਆਹ ਚੈਰਿਟੀ ਡੋਨੇਸ਼ਨ 13 billion 20 billion ਇਹੋ ਜਿਹੇ ਪਲਾਨ ਕੱਢੀ ਜਾਣੇ ਆ। ਅਸੀਂ ਉਹ ਹੱਥ ਨਹੀਂ ਫੜਨਾ ਜਿਹੜਾ ਲੁੱਟ ਕਰਦਾ। ਸਵਾਲ ਇਹ ਹੈ ਕਿ ਜਿਹੜਾ ਹੱਥ ਲੁੱਟ ਕਰ ਰਿਹਾ ਉਹਨੂੰ ਇੱਥੋਂ ਆ ਕੇ ਫੜ ਲਓ। ਸਰਕਾਰ ਆਹ ਚੀਜ਼ ਹੁੰਦੀ, ਇਹ ਤਾਂ ਆਪਾਂ ਕਹਿੰਦੇ ਕੰਮ ਕਰਨਾ ਨਹੀਂ, ਇਹ ਤੋਂ ਬਿਨਾਂ ਆਪਾਂ ਸਾਰੇ ਕੰਮ ਕਰਾਂਗੇ। ਜਿੱਥੇ ਉਹਨੇ ਕੁੱਟਤਾ, ਜਿੱਥੇ ਉਹਨੇ ਕਿਤੇ ਲੱਪੜਾ ਮਾਰਤਾ, ਜਿੱਥੇ ਕੋਈ ਸੱਟ ਮਾਰਤੀ, ਅਸੀਂ ਉਹਦੇ ਪੱਟੀਆਂ ਕਰਾਂਗੇ, ਸਭ ਕੁਝ ਕਰਾਂਗੇ। ਅਸੀਂ ਸੇਵਾਦਾਰ ਹਾਂ ਤੇ ਸੇਵਾ ਹੀ ਕਰਦੇ ਰਹਾਂਗੇ। ਸੋ ਸਿਟੀਜ਼ਨ ਸਰਵਿਸਿਸ ਮਿਨਿਸਟਰ ਟੈਰੀ ਬੀਚ ਉਹਨਾਂ ਨੇ ਵੀ ਕਹਿੰਦੇ ਕੈਨੇਡੀਅਨ ਡੂ ਨਾਟ ਨੀਡ ਟੂ ਡੂ ਐਨੀਥਿੰਗ ਐਟ ਦਿਸ ਸਟੇਜ, ਦੇ ਫੈਡਰਲ ਗਵਰਨਮੈਂਟ ਵਿਲ ਰੀਚ ਆਊਟ ਟੂ ਐਲੀਜੀਬਲ ਪੀਪਲ ਬਾਏ ਮੇਲ ਟੂ ਇਨਵਾਈਟ ਦੈਮ ਟੂ ਅਪਲਾਈ ਫਾਰ ਦਾ ਬੈਨੀਫਿਟ ਵੈਨ ਇਟਸ ਦੇਅਰ ਟਰਨ। ਕਹਿੰਦੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਾਡੇ ਸਿਟੀਜ਼ਨ ਸਰਵਿਸਿਸ ਮਿਨਿਸਟਰ ਟੈਰੀ ਬੀਚ ਨੇ ਕਿਹਾ ਕਿ ਸਰਕਾਰ ਨੇ ਆਪ ਹੀ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ, ਆਪ ਹੀ ਉਹਨਾਂ ਤੱਕ ਪਹੁੰਚ ਕਰੂਗੀ, ਚਾਹੇ ਆਪ ਆਵੇ ਚਾਹੇ ਚਿੱਠੀ ਪੱਤਰ ਪਾਵੇ, ਤੇ ਜਿਹਦੇ ਜਿਹਦੇ ਬੈਨੀਫਿਟ ਬਣਦੇ ਹੋਣਗੇ ਸਰਕਾਰ ਖੁਦ ਉਹਨਾਂ ਤੱਕ ਪਹੁੰਚ ਕਰੂਗੀ। ਸੋ ਇਹਦੇ ਵਿੱਚ ਕੋਈ ਬਾਹਲੀ ਭੱਜ ਰੱਥ ਕਰਨ ਦੀ ਗੱਲ ਨਹੀਂ। ਵੈਸੇ ਵੀ ਅਜੇ 87 ਦੇ ਹਿਸਾਬ ਨਾਲ ਕਾਫੀ ਜ਼ਿਆਦਾ। ਇੱਕ ਵਾਰੀ ਦੀ ਸਨੈਪਸ਼ਾਟ ਇਹੀ ਹੈ ਕਿ December 2023 ਵਿੱਚ 87 ਜਾਂ ਇਸ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਕਵਰ ਕਰਾਂਗੇ। ਫਿਰ ਸੀਨੀਅਰ 77 ਤੋਂ ਲੈ ਕੇ ਜਿਹੜੇ 86 ਦੀ ਉਮਰ ਤੱਕ ਹੈ ਉਹ January 2024 ਦੇ ਵਿੱਚ ਉਹਨਾਂ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ ਜਾਊਗੀ। ਫਿਰ ਉਹ ਤੋਂ ਬਾਅਦ ਫਰਵਰੀ ਦੇ ਵਿੱਚ 72 ਤੋਂ 76 ਦੀ ਉਮਰ ਵਾਲੇ ਲੋਕਾਂ ਤੱਕ ਜਾਊਗੀ ਸਰਕਾਰ, ਤੇ ਫਿਰ ਉਹ ਤੋਂ ਬਾਅਦ 2024 ਦੇ ਮਾਰਚ ਵਿੱਚ 70-71 ਸਾਲ ਵਾਲਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਜਾਊਗਾ। ਮਈ 2024 ਦੇ ਵਿੱਚ ਜਾ ਕੇ ਐਪਲੀਕੇਸ਼ਨ ਪ੍ਰੋਸੈਸ ਵਿਲ ਸਵਿਚ ਫਰੋਮ ਟੈਲੀਫੋਨ ਟੂ ਆਨਲਾਈਨ। ਹੁਣ ਤੱਕ ਟੈਲੀਫੋਨ ਦੇ ਜ਼ਰੀਏ ਹੋ ਗਿਆ ਇਸ ਉਮਰ ਵਰਗ ਤੱਕ, ਉਹ ਤੋਂ ਬਾਅਦ ਆਨਲਾਈਨ ਸਿਸਟਮ ਹੋ ਜਾਊਗਾ ਤੇ ਫਿਰ 65 ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਣਗੇ ਤੇ ਫਿਰ ਉਹਨਾਂ ਨੂੰ ਲੈ ਕੇ ਚੱਲੂਗੇ। ਤੇ ਇਹਦੇ ਵਿੱਚ ਜਿਹਨਾਂ ਦੀ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟਸ ਨੇ ਜਾਂ ਬੱਚੇ ਆ ਜਿਹਨਾਂ ਦੇ ਕੋਲ 18 ਤੋਂ ਘੱਟ ਉਮਰ ਦੇ ਵਿਲ ਬੀ ਏਬਲ ਟੂ ਅਪਲਾਈ ਸਟਾਰਟਿੰਗ June 2024 ਅਗਲੇ ਸਾਲ 24 June ਨੂੰ ਉਹ ਲੋਕ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਜਿਹਨਾਂ ਦੇ 18 ਤੋਂ ਘੱਟ ਉਮਰ ਦੇ ਬੱਚੇ ਜਾਂ ਡਿਸੇਬਿਲਿਟੀ ਟੈਕਸ ਕ੍ਰੈਡਿਟਸ ਲੈਂਦੇ ਨੇ। NDP ਦੇ ਲੀਡਰ ਜਗਮੀਤ ਸਿੰਘ ਹੋਰਾਂ ਨੇ ਇਹਦੇ ਉੱਤੇ ਦਾਅਵਾ ਕੀਤਾ ਕਿ ਗਵਰਨਮੈਂਟ ਇਜ਼ ਓਨਲੀ ਪਾਸਿੰਗ ਅਹੈਡ ਵਿਦ ਦਿਸ ਪ੍ਰੋਗਰਾਮ ਨਾਓ ਬਿਕੋਜ਼ ਹਿਜ਼ ਪਾਰਟੀ ਫੋਰਸਡ ਆਟਵਾ ਟੂ ਐਨੈਕਟ ਇਟ ਐਜ਼ ਅ ਕੰਡੀਸ਼ਨ ਆਫ ਦੀ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਦੈਟ ਕੁਡ ਕੀਪ ਦੀ ਲਿਬਰਲਸ ਇਨ ਪਾਵਰ ਅੰਟਿਲ 2025। ਕਹਿੰਦੇ ਦੋਨਾਂ ਧਿਰਾਂ ਦਾ ਲਿਬਰਲ ਤੇ NDP ਦਾ ਆਪਸ ਸਮਝੌਤਾ ਹੋਇਆ ਸੀਗਾ, ਜਿਹਦੇ ਕਰਕੇ ਉਹਨਾਂ ਦੀ ਸਰਕਾਰ ਨੂੰ ਲਿਬਰਲ ਪਾਰਟੀ ਦੀ ਅਗਵਾਈ ਦੀ ਸਰਕਾਰ ਨੂੰ 2025 ਤੱਕ NDP ਨੇ ਸਪੋਰਟ ਦੇਣੀ ਆ। ਉਹਦਾ ਨਾਂ ਹੈ ਪ੍ਰੋਗਰਾਮ ਦਾ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ। ਇਸੇ ਦੇ ਤਹਿਤ ਕਹਿੰਦੇ ਅਸੀਂ ਸਿਹਤ ਸੇਵਾਵਾਂ ਦਾ ਘੇਰਾ ਵੱਡਾ ਕਰਨ ਲਈ ਲਗਾਤਾਰ ਇਸ ਲਿਬਰਲ ਸਰਕਾਰ ਦੇ ਉੱਤੇ ਦਬਾਅ ਪਾਇਆ ਸੀ ਤੇ ਉਸੇ ਦਬਾਅ ਦੇ ਤਹਿਤ ਸਰਕਾਰ ਨੇ ਇਹ ਡੈਂਟਲ ਪ੍ਰੋਗਰਾਮ ਲਾਂਚ ਕੀਤਾ ਹੈ। ਪੀਪਲ ਆਰ ਲਿਵਿੰਗ ਵਿਦ ਪੇਨ, ਪੀਪਲ ਆਰ ਵਰਿਡ ਅਬਾਊਟ ਦਾ ਕੋਸਟ ਇਫ ਦੇ ਡੂ ਹੈਵ ਟੂ ਗੋ ਟੂ ਦੀ ਡੈਂਟਿਸਟ। ਵੀ ਹੈਵ ਬੀਨ ਫਾਈਟਿੰਗ ਟੂ ਮੇਕ ਸ਼ੋਰ ਪੀਪਲ ਗੈਟ ਕਵਰੇਜ ਵਾਈਲ ਆਊਟ ਆਫ ਟੱਚ ਲਿਬਰਲਸ ਐਂਡ ਕਟਿੰਗ ਬੈਕ ਕੰਜ਼ਰਵੇਟਿਵਸ ਡੋਂਟ ਵਾਂਟ ਟੂ ਡਿਲੀਵਰ ਹੈਲਪ ਟੂ ਪੀਪਲ। ਮੋਟੀ ਜਿਹੀ ਗੱਲਬਾਤ ਇਹ ਹੈ, ਕਹਿੰਦੇ ਜੇ ਅਸੀਂ ਨਾ ਹੁੰਦੇ ਤਾਂ ਕਿਸੇ ਨੇ ਇਹ ਦੁੱਖਾਂ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਨਹੀਂ ਸੀ ਦੇਣਾ ਤੇ ਨਾ ਹੀ ਲਿਬਰਲ ਨੂੰ ਬਹੁਤਾ ਕੁਤੇ ਲੱਗਦਾ ਤੇ ਉਧਰ ਕੰਜ਼ਰਵੇਟਿਵ ਖਰਚਿਆਂ ਦੇ ਨਾਲ ਸਿਰਫ ਲੋਕਾਂ ਦੇ ਉੱਤੇ ਹੀ ਦਬਾਅ ਪਾਉਣਾ ਜਾਣਦੇ ਨੇ। ਸੋ ਕੁੱਲ ਮਿਲਾ ਕੇ ਜਿੰਨਾ ਕੁ ਵੀ NDP ਕਰ ਸਕਦੀ ਸੀਗੀ ਇਹ ਸਾਡੇ ਭਲੇ ਨਾਲ ਕਹਿੰਦੇ ਗੱਲਬਾਤ ਹੋਈ ਹੈ, ਪਰ ਲੋਕਾਂ ਨੂੰ ਦੰਦਾਂ ਦੀ ਤਕਲੀਫ ਹੈਗੀ ਆ। ਇਹ ਜਗਮੀਤ ਸਿੰਘ ਹੋਰਾਂ ਨੇ ਗੱਲ ਕਹੀ ਹੈ ਤੇ ਇੰਨੀ ਗੱਲ ਉੱਤੇ ਵੀ ਬਹੁਤ ਜ਼ਿਆਦਾ ਤਾਰੀਫ ਕਰਨੀ ਚਾਹੀਦੀ ਆ। ਕੋਈ ਤੂੰ ਇਤਨਾ ਬੋਲ ਰਿਹਾ ਹੈ ਜੇ ਹਾਲਾਤ ਇੱਥੇ ਖੜੇ ਨੇ। ਅਦਰਵਾਈਜ਼ ਜਗਮੀਤ ਸਿੰਘ ਹੋਰਾਂ ਨੂੰ ਵੀ ਪਤਾ ਕਿ ਦੇਸ਼ ਦਾ ਪੈਸਾ ਕਿੱਧਰ ਨੂੰ ਜਾ ਰਿਹਾ ਤੇ ਉਹ ਕਿੱਥੇ ਕਿੱਥੇ ਉਹਦੇ ਵਿੱਚ ਵੱਡੀਆਂ ਵੱਡੀਆਂ ਸੰਨਾਂ ਲੱਗੀਆਂ ਹੋਈਆਂ ਨੇ, ਸੰਨ ਵੱਡਾ ਚੋਰੀ ਦਾ ਏਡੇ ਬੋਰੇ ਕੱਢੇ ਹੋਏ ਨੇ, ਜਿਹੜੇ ਟੈਕਸ ਵੀ ਚੋਰੀ ਹੋ ਰਿਹਾ, ਬਹੁਤ ਜਨਤਾ ਦੇ ਧਨ ਦੀ ਖਰਾਬੀ ਹੋ ਰਹੀ ਹੈ। ਜੇਕਰ ਤੁਸੀਂ ਬੋਲਣਾ ਹੋਵੇ ਨਾ ਆਹ 13-14 ਬਿਲੀਅਨ ਡਾਲਰ ਦੇ ਪਿੱਛੇ ਪੰਜੀਆਂ ਦਸੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਰੋਜ਼ ਦੀਆਂ ਖ਼ਬਰਾਂ ਸੁਣਾ ਕੇ, ਇਸ ਡੇਟੇ ਦੇ ਵਿੱਚ ਨੀ ਗੱਲ ਪਈ। ਗੱਲ ਅਸਲ 'ਚ ਇਹ ਪਈ ਹੈ ਜੇ ਕਿਤੇ ਰੋਕਣਾ ਹੋਵੇ ਤੇ ਪਹਿਲਾਂ ਉਧਰ ਦੀਆਂ ਸਪੈਂਡਿੰਗਸ ਰੋਕੋ ਜਿੱਥੇ ਜਨਤਾ ਦਾ ਧਨ ਬੜੀ ਬੁਰੀ ਤਰ੍ਹਾਂ ਬਰਬਾਦ ਹੋ ਰਿਹਾ। ਕੈਨੇਡਾ ਵਰਗੇ ਨੈਚੁਰਲ ਰਿਸੋਰਸਿਸ ਹੁੰਦਿਆਂ ਹੋਇਆਂ ਤੇ ਇੰਨੀ ਥੋੜੀ ਆਬਾਦੀ ਹੁੰਦਿਆਂ ਹੋਇਆਂ ਵੀ ਇਹਨੇ ਲੋਕਾਂ ਨੂੰ ਤਕਲੀਫ ਦੇ ਵਿੱਚ ਜ਼ਿੰਦਗੀ ਕੱਟਣੀ ਪੈਂਦੀ ਹੈ ਕਿ 90 ਲੱਖ ਲੋਕਾਂ ਨੂੰ ਅਸੀਂ ਡੈਂਟਲ ਪ੍ਰੋਗਰਾਮ ਦੀ ਕਵਰੇਜ ਦੇਣ ਦੇ ਵਿੱਚ ਇਹ ਸੋਚਦੇ ਹਾਂ ਵੀ ਪਤਾ ਨਹੀਂ ਅਸੀਂ ਕੀ ਮੱਲ ਮਾਰ ਲਈ। ਇੰਨੇ ਤਾਂ ਕਿਸੇ ਗਰੀਬ ਮੁਲਕ ਦੇ ਵਿੱਚ ਉਹੀ ਲੋਕਾਂ ਦਾ ਇਲਾਜ ਹੋ ਜਾਂਦਾ ਹੋਣਾ ਜੀ। ਸਕੂਲ ਬੁਲਾ ਕੇ ਜੇ ਦੇਸ਼ ਦੀ ਅਰਥ ਵਿਵਸਥਾ ਦੇ ਉੱਤੇ ਗੱਲ ਕਰਨੀ ਹੈ, ਇਹ ਉਸ ਢੰਗ ਨਾਲ ਗੱਲਬਾਤ ਨਹੀਂ ਹੋ ਰਹੀ। ਇਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਅੰਕੜੇ ਦੱਸਦੇ। ਲਿਬਰਲ ਨੇ 13 ਬਿਲੀਅਨ ਡਾਲਰ ਕਹਿਤਾ, NDP ਨੇ ਕਹਿਤਾ ਜੀ ਅਸੀਂ ਨਾ ਹੁੰਦੇ ਤਾਂ ਕੰਮ ਹੀ ਨਹੀਂ ਸੀ ਹੋਣਾ। ਸੋ ਹਰ ਕਿਸੇ ਨੇ ਆਪੋ ਆਪਣੀ ਕਿਸਮ ਦਾ ਇਹਦੇ ਉੱਤੇ ਦਾਅਵਾ ਪੇਸ਼ ਕਰ ਦਿੱਤਾ। ਪਰ ਕੋਈ ਜੇ ਕਹੀਏ ਵੀ ਬਹੁਤ ਮਾਰਕੀ ਵਾਲੀ ਕਿਸੇ ਪਾਸੇ ਨੂੰ ਕੋਈ ਗੱਲ ਲੈ ਕੇ ਗਏ ਹੋਣਗੇ, ਉਹ ਮੈਨੂੰ ਹਜੇ ਦਿਖਦੀ ਨਹੀਂ। ਪੀਰੇ ਕੋਹਲੀ ਇਫ ਉਹਨਾਂ ਨੇ ਕਿਹਾ ਕਹਿੰਦੇ ਵੀ ਕੰਜ਼ਰਵੇਟਿਵ ਇਹਦੇ ਉੱਤੇ ਟਿੱਪਣੀ ਦੇਣਗੇ ਤੇ ਦੇ ਹੈ ਮੇਡ ਇਟ ਕਲੀਅਰ ਕਿ ਉਹਨਾਂ ਦੀ ਪ੍ਰਾਇਰਿਟੀਜ਼ ਹੈ ਬੈਟਰ ਪਲਾਨ ਲੈ ਕੇ ਆਉਣ ਦਾ ਤੇ ਖਰਚਿਆਂ ਦੇ ਹਿਸਾਬ ਨਾਲ ਉਹ ਕਹਿੰਦੇ ਸੀ ਤੇ ਇਹਨੂੰ ਹੋਰ ਕਿਸੇ ਢੰਗ ਨਾਲ ਪੇਸ਼ ਕਰ ਸਕਦੇ ਸੀ। ਸੋ ਇਹੀ ਹੈ ਜੀ, ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਤੇ ਅਗਲੀ ਖਬਰ ਦੇ ਵਿੱਚ ਆਪਾਂ ਜ਼ਿਕਰ ਕਰ ਲਾਂਗੇ, ਮੇਰੇ ਕੋਲ ਇਹਨਾਂ ਦੀ ਹੈਲਥ ਇੰਸ਼ੋਰੈਂਸ ਤੋਂ ਬਾਅਦ 500 ਮਿਲੀਅਨ ਡਾਲਰ ਦਾ ਇੱਕ ਹੋਰ ਰੌਲਾ ਹੈ ਜਿਹਦੇ ਉੱਤੇ ਅੱਜ ਬਹਿਸ ਹੋਣੀ ਹੈ ਸਿਟੀ ਕਾਊਂਸਲ ਦੇ ਵਿੱਚ ਕਿ 500 ਮਿਲੀਅਨ ਡਾਲਰ ਆਪਾਂ ਕਿਵੇਂ ਲੈ ਸਕਦੇ ਹਾਂ। ਫੈਡਰਲ ਸਰਕਾਰ ਦੀ ਫੰਡਿੰਗ ਹੈ ਤੇ ਉਹ ਦੇਣੀ ਹੈ ਹਾਊਸਿੰਗ ਪ੍ਰੋਗਰਾਮ ਦੇ ਉੱਤੇ ਕਿ ਹਾਊਸਿੰਗ ਨੂੰ ਲੈ ਕੇ ਜੇਕਰ ਤੁਸੀਂ ਚੰਗੀਆਂ ਨੀਤੀਆਂ ਬਣਾ ਰਹੇ ਹੋ ਤਾਂ ਸਿਟੀ ਆਫ ਟੋਰਾਂਟੋ ਨੂੰ 500 ਮਿਲੀਅਨ ਡਾਲਰ ਤੱਕ ਦੀ ਰਕਮ ਮਿਲ ਸਕਦੀ ਹੈ। ਪਿਛਲੇ ਮਹੀਨੇ ਹੀ ਫੈਡਰਲ ਹਾਊਸਿੰਗ ਮਿਨਿਸਟਰ ਸ਼ਾਨ ਫਰੇਜ਼ਰ ਹੋਰਾਂ ਨੇ ਕਿਹਾ ਸੀ ਕਿ ਇਫ ਟੋਰਾਂਟੋ ਵਾਂਟਸ ਇਟ 500 ਮਿਲੀਅਨ ਡਾਲਰ ਸ਼ੇਅਰ ਆਫ ਦਾ ਹਾਊਸਿੰਗ ਐਕਸਲਰੇਟਰ ਫੰਡ ਤੇ ਫਿਰ ਇਹਨਾਂ ਨੂੰ ਕੁਝ ਇੱਕ ਚੇਂਜਸ ਕਰਨੇ ਪੈਣਗੇ। ਸਿਵਲ ਸਰਵੈਂਟਸ ਆਪਣੇ ਨੌਕਰਸ਼ਾਹੀ ਜਿਹਨੂੰ ਕਹਿੰਦੇ ਸਰਕਾਰੀ ਅਫਸਰਸ਼ਾਹੀ ਹੈ ਉਹ ਇਕੱਠੀ ਹੋ ਕੇ ਬੈਠੇ ਆਪਣੇ ਪ੍ਰਬੰਧਾਂ ਵਿੱਚ ਸੁਧਾਰ ਕਰੇ ਤੇ 500 ਮਿਲੀਅਨ ਡਾਲਰ ਦੀ ਰਕਮ ਪਾਈਏ ਤੇ ਫੜਕਦੇ ਨੇ ਚੱਕ ਕੇ ਫੜਾ ਦਾਂਗੇ। ਤੇ ਟੋਰਾਂਟੋ ਦੀ ਮੇਅਰ ਨੇ ਫਿਰ ਕੱਲ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਵੀ ਇਹਨਾਂ ਗੱਲਾਂ ਦੇ ਜਵਾਬ ਦਿੱਤੇ ਆ ਤੇ ਕਹਿੰਦੇ ਵੀ ਸਾਡੀ ਵੀ ਇਹੀ ਪ੍ਰਾਇਓਰਟੀ ਹੈ ਕਿ ਕਾਊਂਸਲ ਦੇ ਸੈਸ਼ਨ ਦੇ ਵਿੱਚ ਇਹਦੇ ਉੱਤੇ ਜਲਦ ਤੋਂ ਜਲਦ ਅਸੀਂ ਵਿਚਾਰ ਕਰੀਏ ਕਿ ਅਰਜੈਂਟ ਨੇ ਜਿਹੜੇ ਹਾਊਸਿੰਗ ਕ੍ਰਾਈਸਿਸ ਵੀ ਚੱਲ ਰਹੀਆਂ ਨੇ ਸਾਰੇ ਕਿਤੇ ਸਾਨੂੰ ਵੈਸੇ ਹੀ ਕਾਫੀ ਕੁਛ ਗੱਲਾਂ ਦੇ ਵਿੱਚ ਆਹ ਕੀ ਕਹਿੰਦੇ ਹੋਮਲੈਸ ਲੋਕਾਂ ਦੇ ਨਾਲ ਵੀ ਵਾਹ ਪੈਂਦਾ ਤੇ ਟੋਰਾਂਟੋ ਦੇ ਵਿੱਚ ਤਾਂ ਕਾਫੀ ਐਕਿਊਟ ਸ਼ਾਰਟੇਜ ਹੈਗੀ ਹੈ ਘਰਾਂ ਦੀ ਤੇ ਅਸੀਂ ਫੌਰੀ ਤੌਰ ਦੇ ਉੱਤੇ 500 ਮਿਲੀਅਨ ਡਾਲਰ ਨੂੰ ਕਿਤੇ ਨਾ ਕਿਤੇ ਵੋਚ ਲਈਏ ਤੇ ਉਹਦਾ ਫਾਇਦਾ ਆ ਤੇ ਇਹਦੇ ਉੱਤੇ ਵੋਟ ਪੈਣੀ ਹੈ ਤੇ ਕਹਿੰਦੇ ਆਈ ਵਿਲ ਬੀ ਵੇਪਿੰਗ ਵੈਰੀ ਹਾਰਡ ਇਜ ਦੀ ਹਾਊਸਿੰਗ ਐਕਸਲੇਟਰ ਫੰਡ ਬਿਕੋਜ਼ ਵੀ ਨੀਡ ਅਨਦਰ 500 ਬਿਲੀਅਨ। ਹਰ ਕੋਈ ਇਹਦੇ ਵਿੱਚ ਕਹਿ ਰਿਹਾ ਕਿ ਅਸੀਂ ਵੀ ਲੈਣੇ ਆ, ਸਰਕਾਰ ਦੇਣ ਨੂੰ ਤਿਆਰ ਆ ਤੇ ਕੁੱਲ ਮਿਲਾ ਕੇ ਸਾਰੀ ਟੀਮ ਬਾਤ ਰਲੀ ਪਈ ਆ ਤੇ ਮੇਰੇ ਖਿਆਲ ਦੇ ਵਿੱਚ ਇਹ ਲੈ ਹੀ ਜਾਣਗੇ। ਕੁਝ ਇੱਕ ਨਿਯਮ ਬਦਲਣ ਦੀ ਗੱਲਬਾਤ ਆਉਂਦੀ ਹੈ ਤੇ ਉਹਨਾਂ ਦੇ ਵਿੱਚ ਇਹੀ ਹੈ ਕਿ ਮਲਟੀ ਸਟੋਰੀ ਘਰ ਬਣਦੇ ਆ ਤੇ ਇੱਕ ਦੋ ਕਿਸਮ ਦੇ ਰੂਲ ਚੇਂਜ ਕਰਨ ਦੀ ਗੱਲ ਆਊਗੀ ਕਿ ਫੌਰੀ ਤੌਰ ਤੇ ਛੇਤੀ ਛੇਤੀ ਘਰ ਬਣ ਸਕਦੇ ਹੋਣ, ਉਹਦੇ ਉੱਤੇ ਇਹਨਾਂ ਨੇ ਲਿਆ ਕੇ ਗੱਲ ਕਰਨੀ ਹੈ। ਸੋ ਉਹਦੇ ਚ ਮੁੱਖ ਮੁੱਖ ਗੱਲਾਂ ਜੋ ਫਰੇਜ਼ਰ ਹੋਰੀ ਕਹਿੰਦੇ ਆ, ਮਿਨੀਮਮ ਹਾਈਟ ਰਿਕੁਆਇਰਮੈਂਟਸ ਨੇ ਉਹ ਚੇਂਜ ਕਰਨ ਵਾਲੀਆਂ ਨੇ, ਸਟਰੋਂਗਰ ਡੈਂਸਿਟੀ ਰਿਕੁਆਇਰਮੈਂਟਸ ਨੇ ਨੀਅਰ ਟ੍ਰਾਂਜ਼ਿਟ ਜਿੱਥੇ ਟ੍ਰਾਂਜ਼ਿਟ ਆਉਂਦੀ ਹੈ ਜਿੱਥੇ ਚੰਗੀ ਪਬਲਿਕ ਟ੍ਰਾਂਜ਼ਿਟ ਦੀ ਸਰਵਿਸ, ਉਹਦੇ ਨੇੜੇ ਸੰਘਣੀ ਆਬਾਦੀ ਵਾਲੇ ਘਰ ਬਣਾਓ ਤੇ ਇਸੇ ਤਰ੍ਹਾਂ ਸਟ੍ਰੀਮ ਲਾਈਨਡ ਪਰਮਿਟਿੰਗ ਪ੍ਰੋਸੈਸ ਕਰੋ, ਰਿਡਕਸ਼ਨ ਆਫ ਪਾਰਕਿੰਗ ਮਿਨੀਮਮਸ ਕਰੋ ਵੀ ਪਾਰਕਿੰਗ ਏਰੀਆ ਜਿਹੜਾ ਵੀ ਉਹਨੂੰ ਹੋਰ ਸੁਖਾਵਾਂ ਹੋਵੇ ਤੇ ਜੇ ਘੱਟ ਕਿਤੇ ਕਰਕੇ ਵੀ ਪਾਰਕਿੰਗ ਨਾਲ ਜ਼ਿਆਦਾ ਬਿਲਡਿੰਗ ਤੇ ਬਣਾ ਕੇ ਦੇ ਸਕਦੇ ਹੋ ਕਿ ਉਦਾਂ ਦੇ ਵੀ ਚੇਂਜਸ ਕਰੋ। ਕੁੱਲ ਮਿਲਾ ਕੇ ਕਹਿੰਦੇ ਵੀ ਸਾਨੂੰ 65,000 ਅਫੋਰਡੇਬਲ ਘਰ ਆਉਂਦੇ ਦਹਾਕੇ ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ ਚਾਹੀਦੇ ਆ ਤੇ ਇਹਨੂੰ ਲੈ ਕੇ ਕੁਝ ਇੱਕ ਬਦਲਾਅ ਕਰਨੇ ਜ਼ਰੂਰੀ ਨੇ। ਸੋ ਇਹਨਾਂ ਬਦਲਾਅ ਨੂੰ ਲੈ ਕੇ ਗੱਲਬਾਤ ਤੁਰਨੀ ਹੈ। ਕਾਊਂਸਲਰ ਬ੍ਰੈਡਫੋਰਡ ਉਹਨਾਂ ਨੇ ਕਿਹਾ ਕਿ ਹੀ ਬਿਲੀਵਸ ਦੀ ਕੌਂਸਲ ਵਿਲ ਵਾਂਟ ਟੂ ਪੁਸ਼ ਫਾਰਵਰਡ ਐਂਡ ਐਕਸੈਸ ਦੀ ਫੰਡਿੰਗ। ਕਹਿੰਦੇ ਉਹਨਾਂ ਨੂੰ ਵੀ ਉਮੀਦ ਹੈ ਕਿ ਫਟਾਫਟ ਇਹਨਾਂ ਕਾਨੂੰਨਾਂ 'ਚ ਜੋ ਬਣਦੀਆਂ ਤਬਦੀਲੀਆਂ ਨੇ ਉਹ ਕੀਤੀਆਂ ਜਾਣ ਤਾਂ ਕਿ ਫੌਰੀ ਤੌਰ ਦੇ ਉੱਤੇ ਅਸੀਂ ਇਹਨਾਂ ਤੋਂ ਲਾਭ ਲੈ ਸਕੀਏ। ਇਹ ਵਾਈਸ ਚੇਅਰ ਵੀ ਨੇ ਟੋਰਾਂਟੋ ਦੀ ਹਾਊਸਿੰਗ ਕਮੇਟੀ ਦੇ ਮਿਸਟਰ ਬ੍ਰੈਡਫੋਰਡ, ਤੇ ਉਹ ਕਹਿੰਦੇ ਆ ਕਿ ਇਹ ਗ੍ਰਾਂਟ ਨੂੰ ਰਿਸੀਵ ਕਰ ਲੈਣਾ ਚਾਹੀਦਾ ਕਿਉਂਕਿ ਨਹੀਂ ਤਾਂ ਹੋਰ ਸ਼ਹਿਰਾਂ ਦੇ ਵਿੱਚ ਓਨਟੈਰੀਓ ਸੂਬੇ ਦੇ ਬਾਕੀ ਸ਼ਹਿਰਾਂ ਨੇ ਆਲਰੇਡੀ ਇਹਨੂੰ ਹਾਸਲ ਕਰ ਲਿਆ। ਕਈਆਂ ਦੇ ਤਾਂ ਐਗਰੀਮੈਂਟ ਪ੍ਰੋਵਿੰਸ਼ੀਅਲ ਸਰਕਾਰ ਨਾਲ ਹੋ ਚੁੱਕੀ ਹੈ। ਇਹਦੇ ਵਿੱਚ ਅਮਿਲ ਹੈਮਿਲਟਨ, ਵੌਨ ਤੇ ਬ੍ਰੈਂਪਟਨ ਆਲਰੇਡੀ ਇਸ ਤਰ੍ਹਾਂ ਦੇ ਐਗਰੀਮੈਂਟ ਸਾਈਨ ਕਰ ਚੁੱਕੇ ਨੇ। ਕਹਿੰਦੇ ਆਈ ਹੈਡ ਕੁਐਸਚਨਸ ਐਜ਼ ਡਿਡ ਅ ਲੋਟ ਆਫ ਫੋਕਸ ਅਬਾਊਟ ਵਾਈ ਇਟ ਵਾਸ ਟੇਕਿੰਗ ਸੋ ਲੌਂਗ ਟੂ ਗੈਟ ਪੈਨ ਟੂ ਦਾ ਪੇਪਰ ਔਨ ਐਨ ਅਗਰੀਮੈਂਟ ਵਿਦ ਦੀ ਫੈਡਰਲ ਗਵਰਨਮੈਂਟ। ਕਹਿੰਦੇ ਮੈਨੂੰ ਤਾਂ ਇਹ ਨੀ ਸਮਝ ਆਉਂਦਾ ਵੀ ਇਹ ਤਾਂ ਕਾਗਜ਼ਾਂ ਤੇ ਸਹੀ ਪਾਉਣੀ ਸੀ, ਦਸਖਤ ਮਾਰਨੀ ਸੀ, ਸਾਨੂੰ ਇੰਨੇ ਟਾਈਮ ਵਾਲਾ ਤਾਂ ਲੈ ਲੈਣਾ ਚਾਹੀਦਾ ਸੀ। ਔਰ ਟੋਰਾਂਟੋ ਵਰਗੇ ਰੀਜਨ ਨੂੰ ਇਗਨੋਰ ਕਰਨਾ ਤਾਂ ਕਹਿੰਦੇ ਬਹੁਤ ਮਾੜੀ ਗੱਲ ਹੋਊਗੀ। ਲਾਰਜੈਸਟ ਸਿਟੀ ਹੈ ਸਾਡੇ ਕੰਟਰੀ ਦਾ, ਜਿਹੜੇ ਕਿ ਪੂਰੇ ਦੇਸ਼ ਦੀ ਜੀ ਡੀ ਪੀ ਗਰੋਸ ਡੋਮੈਸਟਿਕ ਪ੍ਰੋਡਕਸ਼ਨ ਦੇ ਵਿੱਚੋਂ 20% ਯਾਨੀ ਪੰਜਵਾਂ ਹਿੱਸਾ ਟੋਰਾਂਟੋ ਏਰੀਏ ਦੇ ਵਿੱਚੋਂ ਹੀ ਮੂਵ ਕਰਦਾ। ਸੋ ਜਿਵੇਂ ਅਸੀਂ ਕਹਿੰਦੇ ਇਕਨੋਮਿਕ ਐਕਟੀਵਿਟੀ ਹੈ ਜਿਹੜੇ ਪੂਰੇ ਕੰਟਰੀ ਦੀ, ਉਹਦਾ 20% ਯਾਨੀ ਕਿ ਪੰਜਵਾਂ ਹਿੱਸਾ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਗਤੀਮਾਨ ਹੁੰਦਾ। ਸੋ ਇਸ ਇਕਨੋਮਿਕ ਤੌਰ ਤੇ ਸਰਗਰਮ ਖੇਤਰ ਨੂੰ ਨਾ ਇਗਨੋਰ ਕਰੋ, ਇਹਦੇ ਉੱਤੇ ਬਣਦਾ ਧਿਆਨ ਦਿਓ। ਸੋ ਮੇਅਰ ਵੀ ਰਾਜੀ ਹੈ, ਕੌਂਸਲ ਵੀ ਰਾਜੀ ਹੈ ਤੇ ਉਧਰੋਂ ਸਾਰੀ ਧਿਰਾਂ ਰਾਜੀ ਜੀਆਂ ਲੱਗਦੀਆਂ ਤੇ ਇਹਦੇ ਵਿੱਚ ਮੈਨੂੰ ਕੋਈ ਕਾਜ਼ੀ ਦਿਖਦਾ ਨਹੀਂ ਹੈਗਾ। ਇੱਕ ਹੋਰ ਗੱਲ ਆਈ ਹੈ ਕਿ ਇੱਕ ਪਾਰਕ ਦਾ ਨਾਂ ਬਦਲੇ ਜਾਣ ਦੀ ਵੀ ਗੱਲ ਹੈ, ਜਿਹੜਾ ਸੈਂਟੀਨਲ ਪਾਰਕ ਹੈ, ਪਾਰਕ ਦੇ ਵਿੱਚ ਫੁੱਟਬਾਲ ਸਟੇਡੀਅਮ ਹੈ, ਕਹਿੰਦੇ ਵੀ ਫਾਰਮਰ ਮੇਅਰ ਰਾਬ ਫੋਰਡ ਦੇ ਨਾਂ ਦੇ ਉੱਤੇ ਉਹਦਾ ਨਾਂ ਬਦਲ ਦਿੱਤਾ ਜਾਵੇ। ਮਲਟੀ ਬਿਲੀਅਨ ਡਾਲਰ ਫਾਈਨੈਂਸ਼ੀਅਲ ਏਡ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਮਦਦ ਕਰਨੀ ਹੈ ਤੇ ਮੇਅਰ ਓਲੀਵਰ ਚਾਓ ਹੋਰਾਂ ਨੇ ਵੀ ਕਿਹਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਪਹਿਲਾਂ ਵੀ ਸ਼ਹਿਰ ਦੇ ਪੁਰਾਣੇ ਪਤਵੰਤੇ ਕਾਉਂਸਲ ਮੇਅਰ ਦੇ ਨਾਂ ਦੇ ਉੱਤੇ ਸ਼ਹਿਰਾਂ ਦੇ ਕਈ ਪਾਰਕਾਂ ਦੇ ਨਾਂ ਹੈਗੇ ਨੇ ਤੇ ਇਸ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ ਹੈ ਤੇ ਇੱਕ ਚੰਗਾ ਸਿਗਨਲ ਜਾਊਗਾ। ਸੋ ਇੱਕ ਤਾਂ ਸੈਂਟੀਨਲ ਫੁੱਟਬਾਲ ਪਾਰਕ ਦਾ ਨਾਂ ਬਦਲ ਕੇ ਰੌਕਫੋਰਡ ਦੇ ਨਾਂ ਦੇ ਉੱਤੇ ਕਰ ਦੇਣਗੇ, ਦੂਜੀ ਆ ਗ੍ਰਾਂਟ ਨਾਲ $500 million ਦੀ ਸੰਭਾਵਨਾ। ਫਿਰ ਦੇਖਦੇ ਹਾਂ ਕਿ ਸਾਢੇ 6,000 ਤਕਰੀਬਨ ਇੱਕ ਸਾਲ ਚ ਘਰ ਬਣਾਉਣ ਦੀ ਗੱਲ, ਜਾਂ ਕੁੱਲ ਮਿਲਾ ਕੇ ਇੱਕ ਦਹਾਕੇ ਵਿੱਚ 65,000 ਘਰ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ, ਇਹਨੂੰ ਲੈ ਕੇ ਸਾਰੀਆਂ ਸਰਕਾਰਾਂ ਇੱਕ ਗੱਲ ਤੇ ਐਗਰੀ ਕਰਦੀਆਂ ਨੇ ਕਿ ਘਰ ਬਣਾਉਣ ਵਾਸਤੇ, ਘਰਾਂ ਦੇ ਨਿਰਮਾਣ ਕਾਰਜਾਂ ਦੇ ਵਾਸਤੇ ਨਿਯਮਾਂ ਦੇ ਵਿੱਚ ਬਹੁਤ ਜ਼ਿਆਦਾ ਢਿੱਲਾਂ ਦੇਣ ਦੀ ਲੋੜ ਹੈ। ਅਚਾਨਕ ਹੀ ਇਮੀਗ੍ਰੈਂਟ ਕਿੱਥੋਂ ਆ ਗਏ, ਇਹ ਕੁਐਸਚਨ ਨਹੀਂ ਕਰਨਾ ਬਸ। ਤੇ ਇਹਦੇ ਨਾਲ ਜੀ ਅੱਜ ਦੀਆਂ ਖ਼ਬਰਾਂ ਵਿੱਚ ਗੱਲਬਾਤ ਇੰਨੀ ਕਿ, ਤੇ ਹੁਣ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਨਿਊਜ਼ ਬੁਲੇਟਿਨ ਹੋਏਗਾ ਅੰਤਰਰਾਸ਼ਟਰੀ ਤੇ ਫਿਰ ਅਸੀਂ ਮਹਿਮਾਨ ਨਾਲ ਗੱਲਬਾਤ ਕਰਾਂਗੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਫਿਲਹਾਲ ਖਤਮ ਹੁੰਦੀ ਦਿਖਾਈ ਨਹੀਂ ਦੇ ਰਹੀ ਇਜ਼ਰਾਈਲ ਹਮਾਸ ਜੰਗ। ਖੈਬਰ ਪਖਤੂਨਵਾ ਦਹਿਸ਼ਤੀ ਹਮਲੇ ਦੇ ਵਿਚ 23 ਫੌਜੀ ਹਲਾਕ। ਬਰਤਾਨੀਆ ਚ ਆਮ ਚੋਣਾਂ, ਕੰਜ਼ਰਵੇਟਿਵ ਪਾਰਟੀ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਉਮੀਦਵਾਰ ਚੁਣਿਆ। ਪਾਕਿਸਤਾਨ ਚ ਇਮਰਾਨ ਖਾਨ ਤੇ ਕੁਰੈਸ਼ੀ ਦੇ ਖਿਲਾਫ਼ ਸਾਈਬਰ ਕੇਸ ਦੀ ਸੁਣਵਾਈ ਮੁਲਤਵੀ। ਹੁਣ ਖ਼ਬਰਾਂ ਵਿਸਥਾਰ ਨਾਲ। ਇਜ਼ਰਾਈਲ ਤੇ ਅਮਰੀਕਾ ਗਾਜ਼ਾ ਵਿਚ ਜੰਗ ਬੰਦੀ ਦੇ ਆਲਮੀ ਸੱਦੇ ਵਿਚਾਲੇ ਅਲੱਗ ਥਲੱਗ ਪੈਂਦੇ ਦਿਖਾਈ ਦੇ ਰਹੇ ਨੇ। ਉੱਥੇ ਹੀ ਅੱਜ ਇਸ ਮੁੱਦੇ ਤੇ ਸੰਯੁਕਤ ਰਾਸ਼ਟਰ ਵਿਚ ਇਕ ਵੋਟ ਪਾਸ ਹੋਣ ਦੀ ਉਮੀਦ ਹੈ। ਇਸੇ ਦੌਰਾਨ ਇਜ਼ਰਾਈਲ ਨੇ ਗਾਜ਼ਾ ਸ਼ਾਸਕਾਂ ਦੇ ਖਿਲਾਫ਼ ਹਮਲੇ ਤੇਜ਼ ਕਰ ਦਿੱਤੇ ਨੇ ਅਤੇ ਕਿਹਾ ਕਿ ਉਹ ਗਾਜ਼ਾ ਤੇ ਹਮਾਸ ਸ਼ਾਸਕਾਂ ਨੂੰ ਹਰਾਉਣ ਦੇ ਲਈ ਮਹੀਨਿਆਂ ਤੱਕ ਜਾਂ ਲੰਮੀ ਲੜਾਈ ਲੜਨ ਦੇ ਲਈ ਤਿਆਰ ਹੈ। ਦੱਖਣੀ ਇਜ਼ਰਾਈਲ ਵਿਚ 7 ਅਕਤੂਬਰ ਨੂੰ ਹਮਾਸ ਦੇ ਹਮਲੇ ਮਗਰੋਂ ਜੰਗ ਦੀ ਸ਼ੁਰੂਆਤ ਹੋਈ ਸੀ, ਜਿਸ ਵਿਚ ਹੁਣ ਤੱਕ 18,000 ਫਲਸਤੀਨੀਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਗਾਜ਼ਾ ਵਿਚ ਦੇਰ ਰਾਤ ਹੋਏ ਹਮਲੇ ਵਿਚ ਘੱਟੋ ਘੱਟ 23 ਜਣੇ ਮਾਰੇ ਗਏ। ਇਸ ਇਲਾਕੇ ਵਿਚ ਨਾਗਰਿਕਾਂ ਨੂੰ ਪਨਾਹ ਲੈਣ ਦੇ ਲਈ ਕਿਹਾ ਗਿਆ। ਮੱਧ ਗਾਜ਼ਾ ਵਿਚ ਦੀਰ ਅਲ ਬਲਾ ਚ ਅਲ ਅਕਸਾ ਮਾਰਟੀਅਰਸ ਹਸਪਤਾਲ ਦੇ ਰਿਕਾਰਡ ਅਨੁਸਾਰ ਦੇਰ ਰਾਤ ਹੋਏ ਹਮਲੇ ਚ ਮਾਰੇ ਗਏ 33 ਲੋਕਾਂ ਦੀਆਂ ਲਾਸ਼ਾਂ ਹਸਪਤਾਲ ਲਿਜਾਈਆਂ ਗਈਆਂ। ਇਨ੍ਹਾਂ ਵਿਚ 16 ਔਰਤਾਂ ਤੇ 4 ਬੱਚੇ ਸਨ। ਬੀਤੇ ਦਿਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਜੰਗ ਖਤਮ ਹੋਣ ਬਾਰੇ ਕੋਈ ਤੈਅ ਸਮਾਂ ਸੀਮਾ ਦੱਸਣ ਤੋਂ ਇਨਕਾਰ ਕਰ ਦਿੱਤਾ, ਪਰ ਸੰਕੇਤ ਦਿੱਤਾ ਹੈ ਕਿ ਜ਼ਮੀਨੀ ਲੜਾਈ ਤੇ ਹਵਾਈ ਹਮਲੇ ਅਗਲੇ ਹਫ਼ਤੇ ਤੱਕ ਜਾਰੀ ਰਹਿ ਸਕਦੇ ਨੇ। ਖੈਬਰ ਪਖਤੂਨਵਾ ਦੇ ਡੇਰਾ ਇਸਮਾਇਲ ਖਾਨ ਜ਼ਿਲ੍ਹੇ ਵਿਚ ਅੱਜ ਪਾਕਿਸਤਾਨੀ ਤਾਲਿਬਾਨ ਨਾਲ ਸਬੰਧਤ ਦਹਿਸ਼ਤਗਰਦਾਂ ਦੇ ਵੱਲੋਂ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਟਰੱਕ ਦੀ ਟੱਕਰ ਸੁਰੱਖਿਆ ਬਲਾਂ ਦੀ ਚੌਂਕੀ ਵਿਚ ਮਾਰਨ ਨਾਲ ਘੱਟੋ ਘੱਟ 23 ਫੌਜੀ ਮਾਰੇ ਗਏ ਨੇ। ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਹੈ। ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਲ ਸਬੰਧਤ ਤਹਿਰੀਕੇ ਜਿਹਾਦ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ TJP ਦੇ ਤਰਜਮਾਨ ਮੁੱਕਾ ਕਾਸਮ ਨੇ ਹਮਲੇ ਨੂੰ ਸੁਸਾਈਡ ਮਿਸ਼ਨ ਕਰਾਰ ਦਿੱਤਾ ਹੈ। ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਡੇਰਾ ਇਸਮਾਇਲ ਖਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸੁਰੱਖਿਆ ਬਲਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ ਤਾਂ ਦਹਿਸ਼ਤਗਰਦਾਂ ਨੇ ਵਿਸਫੋਟਕਾਂ ਨਾਲ ਲੱਦਿਆ ਟਰੱਕ ਸੁਰੱਖਿਆ ਚੌਂਕੀ ਵਿਚ ਲਿਜਾ ਮਾਰਿਆ। ਹਮਲੇ ਤੋਂ ਫੌਰੀ ਮਗਰੋਂ ਇਕ ਹੋਰ ਫਿਦਾਇਨ ਹਮਲੇ ਵਿਚ ਇਮਾਰਤ ਢਹਿ ਹੋ ਗਈ, ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਵੀ ਹੈ। ਪੁਲਿਸ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਜ਼ਖਮੀਆਂ ਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ। ਸਾਰੇ ਜ਼ਿਲ੍ਹਾ ਹਸਪਤਾਲਾਂ ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਜਦਕਿ ਹਮਲੇ ਕਰਕੇ ਸਾਰੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ। ਬਰਤਾਨਵੀ ਭਾਰਤੀ ਡਾਕਟਰ ਵਿਨੀ ਰਾਨੀਗਾ, ਜਿਨ੍ਹਾਂ ਨੂੰ ਦੰਦਾਂ ਦੇ ਡਾਕਟਰ ਨੂੰ ਸਿਖਲਾਈ ਦੇਣ ਦੇ ਲਈ ਇੱਕ ਵਿਦਿਅਕ ਚੈਰਿਟੀ ਸੰਸਥਾ ਦੀ ਸਥਾਪਨਾ ਕੀਤੀ ਸੀ, ਉਹਨਾਂ ਨੂੰ 2024 ਵਿੱਚ ਹੋਣ ਵਾਲੀਆਂ ਬਰਤਾਨਵੀਆਂ ਦੀਆਂ ਆਮ ਚੋਣਾਂ ਵਿੱਚ ਆਕਸਫੋਰਡ ਤੋਂ ਚੋਣ ਲੜਨ ਦੇ ਲਈ ਕੰਜ਼ਰਵੇਟਿਵ ਪਾਰਟੀ ਵੱਲੋਂ ਸੰਸਦੀ ਉਮੀਦਵਾਰ ਚੁਣਿਆ ਗਿਆ ਹੈ। 30 ਸਾਲਾ ਡੈਂਟਲ ਸਰਜਨ ਨੇ ਸੋਸ਼ਲ ਮੀਡੀਆ ਤੇ ਆਕਸਫੋਰਡ ਵੈਸਟ ਅਤੇ ਐਬਿੰਗਟਨ ਚੋਣ ਹਲਕੇ ਤੋਂ ਆਪਣੀ ਚੋਣ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਹ ਇਸੇ ਇਲਾਕੇ ਦੇ ਵਿੱਚ ਰਹਿੰਦੇ ਸਨ। ਕੌਮੀ ਸਿਹਤ ਸੇਵਾਵਾਂ ਨਾਲ ਜੁੜੇ ਡਾਕਟਰ ਰਾਨੀਗਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਸਰਕਾਰੀ ਸਿਹਤ ਸੇਵਾਵਾਂ ਦੇ ਲਈ ਕੰਮ ਕਰਨਾ ਜਾਰੀ ਰੱਖਣਗੇ ਤੇ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਐਕਸ ਤੇ ਪੋਸਟ ਕੀਤਾ, ਜਨਤਾ ਦੀ ਸੇਵਾ ਇੱਕ ਮਾਣ ਵਾਲੀ ਗੱਲ ਤੇ ਗੰਭੀਰ ਜ਼ਿੰਮੇਵਾਰੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਖਿਲਾਫ਼ ਸਾਈਫਰ ਕੇਸ ਦੀ ਸੁਣਵਾਈ ਕਰ ਰਹੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਦੋਵਾਂ ਨੇਤਾਵਾਂ ਦੇ ਖਿਲਾਫ਼ ਦੋਸ਼ ਤੈਅ ਕੀਤੇ ਬਗੈਰ ਸੁਣਵਾਈ ਬਲਕਿ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਜੱਜ ਅਬੂ ਅਲ ਹਸਨਤ ਜੁਲਕਰਨੈਨ ਨੇ ਅੱਜ ਰਾਵਲਪਿੰਡੀ ਦੇ ਅੰਡਿਆਲਾ ਜੇਲ੍ਹ ਵਿਚ ਕੇਸ ਦੀ ਸੁਣਵਾਈ ਕੀਤੀ, ਜਿੱਥੇ ਦੋਵੇਂ ਨੇਤਾ ਬੰਦ ਨੇ। ਇਮਰਾਨ ਖਾਨ ਤੇ ਕੁਰੈਸ਼ੀ ਤੇ ਪਿਛਲੇ ਸਾਲ ਮਾਰਚ ਮਹੀਨੇ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਭੇਜੇ ਗਏ ਇੱਕ ਦਸਤਾਵੇਜ਼ ਦੀ ਸੰਭਾਲ ਨਾ ਕਰਨ ਅਤੇ ਭੇਦ ਗੁਪਤ ਰੱਖਣ ਬਾਰੇ ਦੋਸ਼ਾਂ ਤੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਦਾ ਦੋਸ਼ ਹੈ। ਸੰਘੀ ਜਾਂਚ ਏਜੰਸੀ ਵੱਲੋਂ ਚਾਰਜਸ਼ੀਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਮਰਾਨ ਖਾਨ ਵੱਲੋਂ ਉਕਤ ਦਸਤਾਵੇਜ਼ ਵਾਪਸ ਨਹੀਂ ਕੀਤਾ ਗਿਆ ਸੀ। ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਲੰਬੇ ਸਮੇਂ ਤੋਂ ਕਹਿ ਰਹੀ ਹੈ ਕਿ ਦਸਤਾਵੇਜ਼ ਵਿਚ ਅਮਰੀਕਾ ਦੇ ਵੱਲੋਂ ਇਮਰਾਨ ਖਾਨ ਨੂੰ ਗੱਦੀ ਉਲਾਂਭੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਮਰਾਨ ਦੀ ਪਾਰਟੀ ਨੇ ਅੱਜ ਵਟਸਐਪ ਮੈਸੇਜ ਰਾਹੀਂ ਦੱਸਿਆ ਕਿ ਅਦਾਲਤ ਨੇ ਦੋਸ਼ ਤੈਅ ਕੀਤੇ ਬਗੈਰ ਕੇਸ ਦੀ ਸੁਣਵਾਈ 13 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਉਧਰ ਭਾਰਤ ਵਿਚ ਮਹਾਂਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਦੇ ਵਿਚੋਂ ਇਕ ਰਵੀ ਉੱਪਲ ਨੂੰ ਐਨਫੋਰਸਮੈਂਟ ਡਾਇਰੈਕਟਰ ਦੀ ਬੇਨਤੀ ਤੇ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ਤੇ ਦੁਬਈ ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉੱਪਲ ਨੂੰ ਪਿਛਲੇ ਹਫ਼ਤੇ ਹਿਰਾਸਤ ਵਿਚ ਲਿਆ ਗਿਆ ਸੀ ਤੇ ਈਡੀ ਦੇ ਅਧਿਕਾਰੀ ਉਸ ਨੂੰ ਭਾਰਤ ਲਿਆਉਣ ਦੇ ਲਈ ਦੁਬਈ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਵਿਚ ਸਨ। ਐਨਫੋਰਸਮੈਂਟ ਡਾਇਰੈਕਟਰ ਕਥਿਤ ਗੈਰ ਕਾਨੂੰਨੀ ਸੱਟੇਬਾਜ਼ੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਉੱਪਲ ਦੀ ਜਾਂਚ ਕਰ ਰਿਹਾ ਹੈ। ਈਡੀ ਤੋਂ ਇਲਾਵਾ ਛੱਤੀਸਗੜ੍ਹ ਤੇ ਮੁੰਬਈ ਪੁਲਿਸ ਵੀ ਮਾਮਲੇ ਦੀਆਂ ਜਾਂਚ ਕਰ ਰਹੀਆਂ ਨੇ। ਨਾਈਜੀਰੀਆ ਦੇ ਦੱਖਣ ਪੱਛਮੀ ਏਰੀਆ ਵਿਚ ਮੰਗਲਵਾਰ ਤੜਕੇ ਇਕ ਤੇਜ਼ ਰਫ਼ਤਾਰ ਬੱਸ ਦੀ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਲੋਕ ਜ਼ਖਮੀ ਹੋਏ ਨੇ। ਫੈਡਰਲ ਰੋਡ ਸੇਫਟੀ ਦੇ ਬੁਲਾਰੇ ਫਲੋਰੈਂਸ ਔਕਤੇ ਨੇ ਦਸਿਆ ਕਿ ਇਹ ਘਟਨਾ ਲਾਗੋਸ ਇਬਾਦਾਨ ਐਕਸਪ੍ਰੈਸ ਵੇ ਦੇ ਨਾਲ ਨਾਲ ਕਾਰਾ ਪੁਲ ਤੇ ਵਾਪਰੀ ਜੋ ਕਿ ਉਯੋਨੋਗੁਨ ਅਤੇ ਲਾਗੋਸ ਦੇ ਦੱਖਣ ਪੱਛਮੀ ਰਾਜਾਂ ਵਿਚੋਂ ਲੰਘਦੀ ਹੈ। ਇਹ ਹਾਦਸਾ ਓਵਰ ਸਪੀਡਿੰਗ ਦੇ ਕਾਰਨ ਕੰਟਰੋਲ ਗਵਾਉਣ ਦੇ ਕਾਰਨ ਵਾਪਰਿਆ। ਕੌਰ ਨੇ ਗੁਜਰਾਤ ਦੀ ਰਾਜਧਾਨੀ ਅਬੋਹੋਟਾ ਚ ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਔਕਤੇ ਨੇ ਕਿਹਾ ਕਿ ਐਕਸਪ੍ਰੈਸ ਵੇ ਦੇ ਨਾਲ ਇੱਕ ਇੰਟਰਚੇਂਜ ਤੇ ਆਪਣਾ ਰਸਤਾ ਤੈਅ ਕਰਨ ਵੇਲੇ ਬੱਸ ਡਰਾਈਵਰ ਨੇ ਕੰਟਰੋਲ ਗਵਾ ਦਿੱਤਾ ਤੇ ਚੱਲ ਰਹੇ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੇ ਨਿੱਜੀ ਹਸਪਤਾਲ ਚ ਲਿਜਾਇਆ ਗਿਆ। ਰਾਤੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅਗੂਨ ਦੇ ਸਾਗਾਮੋ ਏਰੀਏ ਦੇ ਵਿਚ ਇੱਕ ਮੁਰਦਾ ਘਰ ਦੇ ਵਿਚ ਰੱਖਿਆ ਗਿਆ ਸੀ। ਤੁਹਾਨੂੰ ਦੱਸ ਦੇ ਕਿ ਨਾਈਜੀਰੀਆ ਵਿਚ ਘਰ ਤੱਕ ਸੜਕ ਹਾਦਸੇ ਅਕਸਰ ਰਿਪੋਰਟ ਕੀਤੇ ਜਾਂਦੇ ਨੇ ਜੋ ਕਿ ਅਕਸਰ ਓਵਰਲੋਡਿਡ ਸੜਕ ਦੀ ਖਰਾਬ ਸਥਿਤੀ ਤੇ ਲਾਪਰਵਾਹੀ ਦੀ ਡਰਾਈਵਿੰਗ ਦੇ ਨਾਲ ਵਾਪਰਦੇ ਨੇ। ਉਧਰ 2 ਗੋਲਾਂ ਦੇ ਨਾਲ ਪਛੜਨ ਤੋਂ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਭਾਰਤੀ ਟੀਮ ਨੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਵਿਚ ਨੀਦਰਲੈਂਡ ਵਰਗੀ ਮਜ਼ਬੂਤ ਟੀਮ ਨੂੰ 4-3 ਦੇ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤ ਸੈਮੀ ਫਾਈਨਲ ਦੇ ਵਿਚ ਜਰਮਨੀ ਦੇ ਨਾਲ ਭਿੜੇਗਾ। ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਅੱਧ ਵਿਚ 4 ਗੋਲ ਕੀਤੇ। ਨੀਦਰਲੈਂਡ ਦੇ ਲਈ ਟੀਮੋ ਬੋਇਰਸ, ਪੈਪਿਨ ਪਾਂਡਰ ਹੈਡਨ ਅਤੇ ਓਲੀਵੀਅਰ ਹਾਰਟੀਸੀਅਸ ਦੇ ਜਦਕਿ ਭਾਰਤ ਵਿਚ ਆਦਿਤਿਆ ਲਾਂਗੋ ਅਤੇ ਅਰਿਜੀਤ ਸਿੰਘ ਹੁੰਦਲ, ਆਨੰਦ ਕੁਸ਼ਵਾਹਾ ਤੇ ਕਪਤਾਨ ਉੱਤਮ ਸਿੰਘ ਨੇ ਗੋਲ ਕੀਤੇ। ਨੀਦਰਲੈਂਡ ਦੀ ਟੀਮ ਨੇ ਪਹਿਲੇ ਕੁਆਟਰ ਤੋਂ ਹੀ ਹਮਲਾਵਰ ਸ਼ੁਰੂਆਤ ਕੀਤੀ ਅਤੇ ਬੋਇਰਸ ਨੇ ਪੈਨਲਟੀ ਕਾਰਨਰ ਤੇ ਗੋਲ ਕੀਤਾ। ਇਸੇ ਤਰ੍ਹਾਂ ਦੂਜੇ ਕੁਆਟਰ ਦੇ ਪਹਿਲੇ ਮਿੰਟ ਵਿਚ ਵਾਂਡਰ ਹੈਡਨ ਦੇ ਦੂਜੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਟੀਮ ਨੂੰ 2-0 ਦੇ ਨਾਲ ਲੀਡ ਦਿਵਾਈ ਜੋ ਕਿ ਅੱਧੇ ਸਮੇਂ ਤੱਕ ਇਸੇ ਤਰ੍ਹਾਂ ਬਰਕਰਾਰ ਰਹੀ। ਤੀਜੇ ਕੁਆਟਰ ਵਿਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਜਿਸਦਾ ਸੂਤਰਧਾਰ ਅਰਿਜੀਤ ਸਿੰਘ ਰਿਹਾ। ਉਸਨੇ 34ਵੇਂ ਮਿੰਟ ਵਿਚ ਆਦਿਤਿਆ ਲਾਲਗੇ ਤੇ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਈ ਤੇ 2 ਮਿੰਟ ਬਾਅਦ ਪੈਨਲਟੀ ਸਟ੍ਰੋਕ ਨੂੰ ਗੋਲ ਦੇ ਵਿਚ ਬਦਲ ਕੇ ਸਕੋਰ 2-2 ਦੇ ਨਾਲ ਬਰਾਬਰ ਕਰ ਦਿੱਤਾ। ਤੀਜੇ ਕੁਆਟਰ ਵਿਚ ਨੀਦਰਲੈਂਡ ਨੇ ਓਲੀਵੀਅਰ ਦੇ ਗੋਲ ਦੀ ਮਦਦ ਨਾਲ ਫਿਰ ਲੀਡ ਲਈ। ਆਖਰੀ 10 ਮਿੰਟਾਂ ਵਿਚ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 2 ਗੋਲ ਕੀਤੇ। ਖੁਸ਼ਵਾਹਾ ਨੇ 52ਵੇਂ ਮਿੰਟ ਚ ਰਿਬਾਊਂਡ ਤੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸੇ ਤਰ੍ਹਾਂ ਭਾਰਤ ਨੂੰ 57ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਜਿਸ ਦੇ ਕਪਤਾਨ ਉੱਤਮ ਸਿੰਘ ਨੇ ਗੋਲ ਕਰਨ ਦੇ ਵਿਚ ਕੋਈ ਗਲਤੀ ਨਹੀਂ ਕੀਤੀ। ਲਗਾਤਾਰ ਦੂਜੇ ਸਾਲ ਸੀਜ਼ਨ ਦੇ ਅਖੀਰ ਵਿਚ ਸਿਖਰਲਾ ਦਰਜਾ ਹਾਸਲ ਕਰਨ ਵਾਲੇ ਟੈਨਿਸ ਖਿਡਾਰਨ ਈਗਾ ਨੇ ਲਗਾਤਾਰ ਦੂਜੀ ਵਾਰ WTA ਸਾਲ ਦੇ ਸਰਵੋਤਮ ਖਿਡਾਰੀ ਦਾ ਅਵਾਰਡ ਜਿੱਤਿਆ। ਸਰਨਾ ਵਿਲੀਅਮਸ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਦੂਜੀ ਟੈਨਿਸ ਖਿਡਾਰਨ ਬਣ ਗਈ ਹੈ। ਸਰਨਾ ਨੂੰ 2012 ਤੋਂ 2015 ਦੇ ਵਿਚਾਲੇ ਹਰ ਸਾਲ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। ਸਵੈਤੇਕ ਦੇ ਕੋਚ ਟੋਮਾਸ ਨੂੰ ਸਾਲ ਦੇ ਸਰਵੋਤਮ ਕੋਚ ਦਾ ਅਵਾਰਡ ਦਿੱਤਾ ਗਿਆ ਹੈ। ਇਸ ਬੁਲੇਟਿਨ ਦੀਆਂ ਚੋਣਗੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਫਿਲਹਾਲ ਖਤਮ ਹੁੰਦੀ ਦਿਖਾਈ ਨਹੀਂ ਦੇ ਰਹੀ ਇਜ਼ਰਾਈਲ ਹਮਾਸ ਜੰਗ। ਖੈਬਰ ਪਖਤੂਨਵਾ ਦੇ ਵਿੱਚ ਦਹਿਸ਼ਤੀ ਹਮਲੇ ਚ 23 ਫੌਜੀ ਹਲਾਕ। ਬਰਤਾਨੀਆ ਆਮ ਚੋਣਾਂ ਚ ਕੰਜ਼ਰਵੇਟਿਵ ਪਾਰਟੀ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਉਮੀਦਵਾਰ ਚੁਣਿਆ। ਪਾਕਿਸਤਾਨ ਚ ਇਮਰਾਨ ਖਾਨ ਤੇ ਕੁਰੈਸ਼ੀ ਦੇ ਖਿਲਾਫ਼ ਸਾਈਫਰ ਕੇਸ ਦੀ ਸੁਣਵਾਈ ਹੋਈ ਮੁਲਤਵੀ। ਨਾਈਜੀਰੀਆ ਚ ਵਾਪਰਿਆ ਭਿਆਨਕ ਸੜਕ ਹਾਦਸਾ, 10 ਲੋਕਾਂ ਦੀ ਦਰਦਨਾਕ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ